ਜਾਂਦੀ ਹੈ ਅੰਦਰ ਤੁਰਿਆ ਗੁਣ ਤੂੰ ਵੀ ਨੰਗਿਆ ਸਹਿਜ ਗੁਫਾ ਚ ਆ ਗਿਆ ਉੱਥੇ ਜਾ ਕੇ ਫਿਰ ਮਨ ਦੇ ਨਾਲ ਹੀ ਵਿਚਾਰ ਹੁੰਦੀ ਇਹੋ ਹੀ ਸ਼ਬਦ ਦੀ ਵਿਚਾਰ ਕਦੀ ਦੇਖਿਆ ਸੱਚ ਖੰਡੇ ਵਸੇ ਨਿਰੰਕਾਰ ਸੱਚ ਖੰਡ ਨਹੀਂ ਆ ਉੱਥੇ ਸੱਚ ਖੰਡੇ ਵਸੇ ਨਿਰੰਕਾਰ ਕਰ ਵੇਖੇ ਹਾਂ ਅੱਗੇ ਕੀ ਹੈ ਜੀ ਤਿੱਥੇ ਖੰਡ ਮੰਡਲ ਵਰ ਭੰਡ ਅੰਤ ਨਾ ਅੰਤ ਲੋ ਲੋ ਆਕਾਰ ਜਿਵ ਜਿਵ ਹੁਕਮ ਤਵੇ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਇੱਥੇ ਵੀ ਵਿਚਾਰ ਆ ਗਈ ਸੱਚ ਖੰਡ ਚ ਜਾ ਕੇ ਉਹ ਵਿਚਾਰ ਸ਼ਬਦ ਦੀ ਸੋੜੀ ਹੈ ਉਹ ਵਿਚਾਰ ਹੋਈ ਆ ਵੇਖੇ ਵਿਗਸੈ ਵੇਖਦਾ ਵਿਗਸਦਾ ਤੇ ਆਪਣੇ ਮਨ ਨੂੰ ਵਿਚਾਈ ਜਾਂਦਾ ਵੀ ਮਨਾ ਇਹ ਹੁਣ ਬਹੁਤ ਉੱਚੀ ਚੋਟੀ ਦੀਆਂ ਅਸੀਂ ਇਹਨੂੰ ਐਕਸਪਲੇਨ ਹੀ ਨਹੀਂ ਕਰ ਸਕਦੇ ਪਰ ਸੱਚ ਖੰਡ ਦੇ ਵਿੱਚ ਵੀ ਇਹ ਚੀਜ਼ ਆ ਗਈ ਵੇਖੇ ਵਿਗਸੈ ਕਰ ਵਿਚਾਰ ਉਹ ਇਹੋ ਹੀ ਹੈ ਮਨ ਵਿਚਾਰ ਹਰ ਐਡੀਆਂ ਚੋਟੀ ਦੀਆਂ ਤੁਕਾਂ ਅਸੀਂ ਤਾਂ ਲਾ ਰਹੇ ਹਾਂ ਕਿ ਇਹ ਸ਼ਬਦ ਦੀ ਵਿਚਾਰ ਹੀ ਪ੍ਰਧਾਨ ਨਹੀਂ ਹੈ ਅਭਿਆਸ ਕਰਕੇ ਅੰਦਰ ਮਨ ਚੜਿਆ ਦਸਵੇਂ ਆਕਾਸ਼ ਜਿੱਥੇ ਊਂਘ ਨਾ ਭੁੱਖ ਹੈ ਉਹ ਸਾਰੀਆਂ ਸਟੇਜਾਂ ਲੰਘ ਕੇ ਉੱਥੇ ਜਾ ਕੇ ਵੀ ਲਿਖਿਆ ਮਹਾ ਆਨੰਦ ਗੁਰ ਸ਼ਬਦ ਵਿਚਾਰ ਦਸਮ ਪਾਤਸ਼ਾਹ ਬੜੀ ਖੂਬੀ ਨੇ ਇਹਨੂੰ ਵਿਚਾਰ ਨੂੰ ਦੱਸਦੇ ਕਹਿੰਦੇ ਧਨ ਜਿਉ ਤੇ ਕੋ ਜਗ ਮੇ ਮੁਖ ਤੇ ਹਾਰ ਚਿੱਤ ਮੇ ਜੁੱਧ ਵਿਚਾਰਾ ਜੁੱਧ ਚ ਅੰਦਰ ਕੋਲਡ ਵਾਰ ਸ਼ੁਰੂ ਹੋ ਜਾਂਦੀ ਹੈ ਮਨ ਦੇ ਨਾਲ ਉਹ ਧਨ ਕਹਿੰਦਾ ਦਸਮ ਪਾਤਸ਼ਾਹ ਵੀ ਜਿਹੜਾ ਮੂੰਹ ਨਾਲ ਤੇ ਨਾਮ ਜਪੀ ਜਾਂਦਾ ਤੇ ਅੰਦਰ ਉਹ ਪੰਜਾਂ ਨਾਲ ਯੁੱਧ ਕਰਨ ਡੇ ਆ ਕਿਉਂਕਿ ਮਹਾਰਾਜ ਯੁੱਧ ਦੇ ਬੜੇ ਸ਼ੌਕੀਨ ਸੀ ਉਹਨਾਂ ਨਾਲ ਅੰਦਰ ਹੀ ਯੁੱਧ ਸ਼ੁਰੂ ਕਰਤਾ ਮੇਰਾ ਹਰ ਸਿੱਖ ਜੇ ਬਾਹਰ ਉਹਨਾਂ ਨੂੰ ਕੋਈ ਨੀ ਨਾ ਮਿਲਦਾ ਯੁੱਧ ਕਰਨ ਨੂੰ ਤੇ ਆਪਣੇ ਨਾ ਆਪਣੇ ਅੰਦਰ ਹੀ ਯੁੱਧ ਕਰੀ ਜਾਇਆ ਕਰਨ ਕਿਉਂਕਿ ਉਹਨਾਂ ਦਾ ਮੈਨੀਫੈਸਟੋ ਹੋਇਆ ਸੀ ਦੁਨੀਆਂ ਚ ਆਏ ਹੀ ਇਸੇ ਕਰਕੇ ਸੀ ਉਹ ਕਹਿੰਦੇ ਪਹਿਲਾਂ ਅੰਦਰਲੇ ਦੋਸ਼ ਦੂਕ ਮਾਰੋ ਉਹ ਧਨ ਜੀਓ ਤੇ ਕੋ ਜਗ ਮੇ ਮੁੱਖ ਤੇ ਹਰ ਚਿੱਤ ਮੈਂ ਯੁੱਧ ਵਿਚਾਰੇ ਉਹ ਯੁੱਧ ਇਹੋ ਹੀ ਹੈ ਉਹ ਮਨ ਵਿਚਾਰ ਹਰ ਬਾਣੀ ਦੀਆਂ ਹੈ ਨੇ ਇੱਕ ਬਹੁਤ ਉੱਚੀ ਅੰਤਰੀ ਭਾਵ ਵਾਲੀ ਇਹ ਬਾਹਰਲੀ ਵਿਚਾਰ ਵਾਲੀ ਨਾ ਕਈ ਥਾਂ ਵਿਚਾਰ ਜਿਹੜੇ ਕਰਨ ਵਾਲੇ ਆ ਨਾ ਕਥਾ ਕੁਥਾ ਉਹ ਫੜ ਦੇਖੋ ਜੀ ਮੈਂ ਸਭ ਦੀ ਵਿਚਾਰ ਕਰਨੀ ਚਾਹੀਦੀ ਉਹਦੇ ਤੁਹਾਨੂੰ ਮਹਾਨੰਦ ਆ ਗਿਆ ਸਾਡੇ ਤੇ ਲਿਖਿਆ ਮਹਾਨੰਦ ਸਿਓ ਰਾਤੀ ਤਨ ਸੁਹਾਗਣੇ ਵੀਰਿਆ ਸਿਓ ਰਾਤੀ ਵੀਰਿਆ ਸਿਓ ਰਾਤੀ ਤਨ ਸੁਹਾਗਣੇ ਵੀਰਿਆ ਸਿਓ ਰਾਤੀ ਤਨ ਸੁਹਾਗਣੇ ਇੱਥੇ ਬੰਦ ਖਤਮ ਹੋਇਆ ਆਪਣੇ ਆਪ ਹੀ ਦਿਲ ਚੋਂ ਨਿਕਲਿਆ ਸੁਣ ਸ਼ਬਦ ਕਲੋਜ਼ ਕਰਨ ਲੱਗੇ ਬੜੀ ਡੂੰਘੀ ਚੀਜ਼ ਆਉਣੀ ਹੈ ਉਹ ਹੈ ਜਨ ਨਾਨਕ ਬੋਲੇ ਬ੍ਰਹਮ ਵਿਚਾਰ ਵੀ ਮਹਾਰਾਜ ਕੋਈ ਬ੍ਰਹਮ ਦੀ ਵਿਚਾਰ ਹੈ ਡਿਸਕਸ ਕਰ ਰਹੇ ਜਿੱਦਾਂ ਐਨ ਪੀ ਲਿਖਣ ਡਏ ਕੋਈ ਐਸੇ ਲਿਖਣ ਡਏ ਜਾਂ ਕੋਈ ਸਮਰੀ ਲਿਖੀ ਹੈ ਉਹ ਨਹੀਂ ਮਨ ਵਿਚਾਰ ਦੇ ਰਾਰੇ ਨੂੰ ਔਂਕੜ ਹੈ ਉਹ ਬ੍ਰਹਮ ਵਿਚਾਰ ਕੀ ਹੈ ਉਹਨੂੰ ਬੋਲੀ ਜਾਣਾ ਬੋਲੋ ਭਈਆ ਰਾਮ ਕੀ ਦੁਹਾਈ ਨਾਮ ਜਪੀ ਜਾਣਾ ਇਹੋ ਹੀ ਬ੍ਰਹਮ ਦੀ ਵਿਚਾਰ ਹੈ ਹੋਰ ਉਹਨੂੰ ਕੋਈ ਜਿੱਦਾਂ ਵੇਦਾਂ ਸ਼ਾਸਤਰਾਂ ਚ ਬ੍ਰਹਮ ਨੂੰ ਵਿਚਾਰਿਆ ਉਹ ਨਹੀਂ ਹੈ ਮਹਾਰਾਜ ਕਹਿੰਦਾ ਮੈਂ ਕਿਸ ਤਰ੍ਹਾਂ ਮੈਂ ਬੋਲ ਬੋਲ ਕੇ ਉਹਨੂੰ ਵਿਚਾਰਦਾ ਜਨ ਨਾਨਕ ਬੋਲ ਬ੍ਰਹਮ ਜਨ ਨਾਨਕ ਇਸ ਜਿਹੜਾ ਸ਼ਬਦ ਹੈ ਮੈਨੂੰ ਬੋਲੀ ਜਾਂਦਾ ਜਿਹੜਾ ਇਹਨੂੰ ਕੰਨਾਂ ਨਾਲ ਸੁਣੀ ਵੀ ਜਾਊਗਾ ਸ਼ਬਦ ਸੁਰਤ ਦੀ ਖੇਲ ਬਣ ਜੂ ਉਹ ਜਪੀ ਜਾਂਦਾ ਨਾਲ ਸੁਣੀ ਜਾਂਦਾ ਇਹ ਹੈ ਉਹਦਾ ਕਮਾਉਣਾ ਜੋ ਸੁਣੇ ਕਮਾ ਸੋ ਉਤਰੇ ਪਾਰ ਜੋ ਸੁਣੇ ਕਮਾ ਸੋ ਉਤਰੇ ਪਾਰ ਹੁਣ ਬ੍ਰਹਮ ਵਿਚਾਰ ਦੇ ਅੱਗੇ ਆ ਕਮਾਉਣਾ ਆ ਗਿਆ ਇਸ ਕਰਕੇ ਬਹੁਤ ਉੱਚ ਹੱਦੀ ਬੈਂਡ ਨੇ ਸਾਰੇ, ਇਹਨਾਂ ਨੂੰ ਆਏਗਾ ਉੱਥੇ ਹੀ ਨਾਮ ਜਪਣ ਤੇ। ਉਹ ਇੱਕ ਲਲਾਰੀ ਕੋਲ ਇੱਕੋ ਹੀ ਰੰਗ ਰਹਿ ਗਿਆ, ਉਹ ਕਹਿੰਦਾ ਮੈਂ ਇਹ ਵੀ ਡੱਬਾ ਖਤਮ ਕਰਨਾ। ਉਹ ਬੈਂਗਣੀ ਰੰਗ ਸੀ, ਉਹ ਬੀਬੀਆਂ ਮਾਰ ਆਪਣੇ ਦੁਪੱਟੇ ਲੀੜੇ ਦੇਈ ਜਾਣ, ਲੈ ਵੀਰਾ ਮੇਰਾ ਆਹ ਰੰਗ ਦੇਈ, ਇਹਦਾ ਤੂੰ ਲਸੂੜੀਆ ਰੰਗ ਕਰਦੀ ਵੀਰਾ ਇਹਦਾ। ਉਹ ਕਹਿੰਦਾ ਬੀਬੀ ਮੈਂ ਕਰੂੰਗਾ ਤੇ ਲਸੂੜੀਆ, ਪਰ ਉਗੜੂਗਾ ਬੈਂਗਣੀ। ਉਹ ਹੋਰ ਬੀਬੀ ਆਈ ਲੈ ਕੇ ਰੱਖੀ ਜਾਏ, ਹਰ ਇੱਕ ਨੂੰ ਇਹ ਨਾ ਉਹ ਨਿਮੰਤਰਣ ਦਿੰਦਾ ਜਾਏ ਤੇ ਆ ਨੋਟਿਸ ਦਿੰਦਾ ਜਾਏ। ਉਹ ਕਹੇ ਮੇਰਾ ਲਾਲ ਦੁਪੱਟਾ ਕਰਦੀ, ਉਹ ਕਹਿੰਦੇ ਮੈਂ ਕਰ ਦੂੰਗਾ ਪਰ ਉਗੜੇਗਾ ਬੈਂਗਣੀ ਬੀਬੀ। ਉਹ ਬੀਬੀ ਨੇ ਖਿਆਲ ਨਾ ਕਰਨਾ ਵੀ ਇਹ ਕੀ ਕਹਿ ਰਿਹਾ। ਉਹਨੇ ਸਾਰੇ ਜੀ ਲੀੜੇ ਰੱਖ ਕੇ, ਜਦੋਂ ਉਹ ਸਾਰਾ ਡੱਬਾ ਉਹਦਾ ਇੱਕੋ ਰਹਿ ਗਿਆ ਸੀ ਬੈਂਗਣੀ ਰੰਗ ਦਾ, ਉਹਨੇ ਦੇਤੇ ਬੈਂਗਣੀ ਸਾਰੇ ਦੁਪੱਟੇ ਐਨ ਤੈ ਲਾ ਕੇ ਰੱਖ ਕੇ। ਜਿਹੜੀ ਬੀਬੀ ਆਈ ਉਹਵੇ ਮੈਂ ਤੇ ਤੈਨੂੰ ਇਹ ਕਿਹਾ ਸੀ ਬੀਬੀ ਦੇ, ਮੈਂ ਭੈਣੇ ਪਹਿਲਾਂ ਕਹਿ ਦਿੱਤਾ ਸੀ ਵੀ ਉਗੜੂਗਾ ਬੈਂਗਣੀ, ਮੈਂ ਕੀ ਕਰਾਂ। ਇਸ ਕਰਕੇ ਬਾਣੀ ਜਿੱਥੋਂ ਮਰਜ਼ੀ ਪੜ ਲਓ ਉਗੜੂਗਾ ਬੈਂਗਣੀ ਰੰਗ, ਵੀ ਨਾਮ ਜਪਣ ਦਾ ਜਨ ਨਾਨਕ ਜਿਹੜਾ ਅਰਥ ਜਿਹੜਾ ਟੀਕਾ ਜਿਹੜਾ ਵਿਚਾਰ ਇਹ ਦੇ ਗਿਆ ਨਾ ਸ਼ਬਦ ਦੀ ਪਲੇਰ ਤੇ ਭਾਈ ਨਾਮ ਜਪਣ ਵਾਲਾ, ਉਹ ਤੇ ਠੀਕ ਆ, ਬਾਕੀ ਬਕਵਾਸ ਕਰ ਰਿਹਾ। ਇਹ ਸੱਚ ਮੰਨਿਓ ਸਰਹੰਦੀ ਸੌ ਪਿਆਉਂਦੀ ਸੌ ਤੇ ਲੱਕ ਵਿੱਚ ਗੱਭੇ ਹੀ ਆਉਣਾ। ਇਸ ਕਰਕੇ ਸੌ ਹੱਥ ਲੱਜ ਤੇ ਸਿਰੇ ਗੰਢ, ਵੀ ਜੋ ਕੁਛ ਬਾਣੀ ਕਹਿੰਦੀ ਆ ਨਾਨਕ ਕਹਿ ਕਰ ਕੇਵਲ ਜਨ ਨਾਨਕ ਬੋਲੇ ਬ੍ਰਹਮ ਦਾ ਵਿਚਾਰਨਾ ਕੀ ਆ। ਅਸੀਂ ਤੇ ਨਾਮ ਹੀ ਜਪੀ ਜਾਣਾ, ਹਮ ਮੂਰਖ ਮੁਗਧ ਸਰਨਾਗ ਤੀ ਮਿਲ ਗੋਵਿੰਦ ਰੰਗਾ ਰਾਮ ਰਾਜੇ ਗੁਰ ਪੂਰੇ ਹਰ ਪਾਇਆ ਹਰ ਭਗਤ ਇੱਕ ਮੰਗਾ ਮੇਰਾ ਮਨ ਤਨ ਸਬਦੇ ਵਗਾਸਿਆ ਜਪੇ ਅਣਤ ਤਰੰਗਾ ਮਿਲ ਸੰਤ ਜਣਾ ਹਰ ਪਾਇਆ ਨਾਨਕ ਸਤਸੰਗਾ। ਮੈਂ ਤੇ ਅਣਕ ਤਰੰਗਾ ਨਾ ਜਿੱਦਾਂ ਟੇਟੇ ਚੜ ਜਾਂਦਾ ਸ਼ਬਦ ਮੈਂ ਉਦਾਂ ਹੀ ਜਪੀ ਜਾਂਦਾ ਇਹਦੇ ਗੇੜੇ ਦੇਈ ਜਾਂਦਾ। ਜਪੇ ਅਣਤ ਤਰੰਗਾ ਤੇ ਸ਼ਬਦ ਹੈ ਮੇਰਾ ਮਨ ਤਨ ਉਸ ਸ਼ਬਦ ਦੇ ਵਿਗਾਸਿਆ, ਇਸ ਸ਼ਬਦ ਦੇ ਨਾਲ ਵਿਗਾਸਣਾ ਕਮਾਈ ਨਾ ਕਿ ਇਹਨੂੰ ਵਿਚਾਰਨਾ ਇਹਦੇ ਮਿਹਨੇ ਕੱਢਣਾ। ਉਹ ਕਿਹੜਾ ਸੰਤ ਸਹਿ ਸਿਕ੍ਰਿਤੀ ਸਲੋਕ ਪੜ੍ਹਦਾ ਫਿਰ ਏਡੇ ਮੁਸ਼ਕਲ। ਉਹ ਜਦੋਂ ਪੱਕ ਰੌਲ ਦੀ ਵਾੜੀ ਆਉਂਦੀ ਹੈ ਤੇ ਦੂਸਰੇ ਨੂੰ ਆਵਾਜ਼ ਮਾਰ ਲੈਂਦੇ ਜੀ ਯਾਰ ਆ ਜਾਓ ਇਹ ਸਹਿ ਸਿਕ੍ਰਿਤੀ ਸਲੋਕ ਆ ਗਏ, ਬੜਾ ਮੁਸ਼ਕਲ ਪਾਠ। ਉਹ ਤੁਸੀਂ ਕਰਦੇ ਹੀ ਕਿਉਂ ਹੋ, ਤੁਸੀਂ ਨਾਮ ਜਪੋ ਜਨ ਨਾਨਕ ਕਮਾਵੇ ਸੋ ਉਤਰੇ ਪਾਰ, ਜੋ ਸੁਣੇ ਕਮਾਵੇ। ਕਿੱਦਾਂ ਕਮਾਵੇ ਜਿੱਦਾਂ ਲੈਣੇ ਨੇ ਕਮਾਇਆ ਸੀ ਗੁਰੂ ਅੰਗਦ, ਨਾਨਕ ਹੀ ਬਣ ਗਿਆ ਗੁਰ ਕਾ ਤਾਂ ਗੁਰ ਕਾ ਸਭ ਨਾਨਕ ਕਹਿ ਸੁਣੋ ਜਨੋ, ਸਾਰਿਆਂ ਨੂੰ ਸੁਣਾ ਰਹੇ ਕਹਿੰਦੇ ਨਹੀਂ ਨਾਨਕ ਨੂੰ ਕਹਿ ਤੇ ਨਾਲ ਨਾਲ ਸੁਣ। ਇਤ ਸੰਜਮੈ ਦੁਖ ਜਾਏ, ਇਹ ਸ਼ਬਦ ਸੁਰਤ ਦੀ ਹੈ ਸੰਜਮੈ ਦੁਖ ਜਾਏ। ਕਿਉਂਕਿ ਸਾਰੇ ਰਾਮਕਲੀ ਨੰਦ ਚ ਕਹਿ ਨਾਨਕ ਹੈ, ਦੋ ਲਾਵਾਂ ਹੈ ਕਹਿ ਨਾਨਕ ਦੇ ਕੱਕੇ ਨੂੰ ਔਂਕੜ ਹੈ ਵੀ ਨਾਨਕ ਦਾ ਨਾਮ ਕਹੀ ਚੱਲ ਤੂੰ ਕਹਿ ਨਾਨਕ ਹਰ ਥਾਂ ਆਊਗਾ। ਇਸ ਤਰ੍ਹਾਂ ਜਨ ਨਾਨਕ ਕਹਿ ਇਤ ਸੰਜਮੇ ਦੁੱਖ ਜਾਏ। ਸੰਜਮ ਕੀ ਹੈ? ਸ਼ਬਦ ਸੁਰਤ ਦੀ ਖੇਡ, ਵੀ ਜਿਹਨੂੰ ਜਪਣਾ ਉਹਨੂੰ ਕੰਨਾਂ ਨਾਲ ਸੁਣਨਾ, ਜੇ ਸੁਣਦੇ ਨਹੀਂ ਤਾਂ ਤੁਹਾਡਾ ਮਨ ਕਿਤੇ ਗਏ ਆ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਵੀ ਇੱਕ ਵਾਰ ਵੀ ਮਿਸ ਨਾ ਕਰੀ ਸੁਣਨਾ, ਸਾਚ ਕਹੋ ਸੁਣ ਲਿਓ ਸਭ ਹੈ। ਇਹ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਇਹੋ ਹੀ ਪ੍ਰੇਮ ਸੁਣਦੀ ਹੈ ਸੁਣੋ ਲੋਕ। ਇਸ ਬੰਦ ਚ ਪਹਿਲਾਂ ਵਿਚਾਰ ਸ਼ੁਰੂ ਹੁੰਦੀ ਹੈ, ਦੇਖ ਲੋ ਵਿਚਾਰ ਨਾ ਜਨਮ ਮਰਨ ਮੁੱਕ ਜਾਊ ਜਾਂ ਚੀਜ਼ਾਂ ਹੋ ਜਾਣਗੀਆਂ। ਕਿਉਂ ਅੱਗੇ ਆਇਆ ਜਨਮੇ ਨਾ ਮਰੈ ਨਾ ਆਵੇ ਨਾ ਜਾ। ਕੰਸਟਰਕਸ਼ਨ ਡਿਵੀਜ਼ਨ ਅੰਮ੍ਰਿਤਸਰ ਚ ਲੱਗਾ ਸੀ, ਮੈਂ ਕਿਹਾ ਵੀ ਪ੍ਰੋਫੈਸਰ ਡਾਕਟਰ ਸਾਹਿਬ ਦੀ ਡਿਗਰੀ ਵੀ ਲੈ ਲਈ, ਸਾਰਾ ਗੁਰੂ ਗ੍ਰੰਥ ਸਾਹਿਬ ਇਹਨਾਂ ਨਾਲ 12 ਸੈਂਚੀਆਂ, ਇੰਨਾ ਸ਼ਬਦ, ਚਲੋ ਉਸ ਦੇ ਦਰਸ਼ਨ ਕਰ ਆਈਏ। ਤੇ ਮੈਂ ਜਦੋਂ ਗਿਆ ਤੇ ਬਾਹਰ ਮੰਜੀ ਦੇ ਉੱਤੇ ਮੱਖੀਆਂ ਪਿਣਕੰਡੀਆਂ ਬੈਠਾ, ਮੈਂ ਕਿਹਾ ਇਹਦਾ ਜਨਮ ਮਰਮ ਮੁੱਕ ਗਿਆ, ਜਨਮ ਨਾ ਮਰੈ ਨਾ ਆਵੇ ਨਾ ਜਾ। ਸਕਦਾ ਭਾਵੇਂ ਸਾਰੀ ਉਮਰ ਖੰਡ ਪਾਠ ਤੇ ਬਾਣੀਆਂ ਪੜ੍ਹਦੇ ਰਹੋ ਜਾਂ ਜੋ ਕੁਛ ਮਰਜ਼ੀ ਕਰਦੇ ਰਹੋ, ਜੇ ਸ਼ਬਦ ਦੀ ਕਮਾਈ ਨਹੀਂ ਕਰਦੇ, ਨਾਮ ਨਹੀਂ ਜਪਦੇ, ਜਨਮ ਮਰਨ ਨਹੀਂ ਮੁੱਕੇਗਾ। ਭਾਵੇਂ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕਰ ਲਓ, ਭਾਵੇਂ ਮੁੱਖ ਆਗਰ ਵੇਦ, ਮੁੱਖ ਆਗਰ ਚਾਰੇ ਵੇਦ ਜਿਹਨਾਂ ਨੂੰ ਭਾਵੇਂ ਯਾਦ ਹੋਣ। ਇਸੇ ਕਰਕੇ ਮਹਾਰਾਜ ਨਾ ਲਾਤਾ ਜਪ ਦੇ ਵਿੱਚ ਥੰਮ ਖੜਾ ਕਰਤਾ, ਅਸੰਖ ਗ੍ਰੰਥ ਮੁੱਖ ਵੇਦ ਪਾਠ। ਅਸੀਂ ਫੇਰ ਗ੍ਰੰਥ ਨੂੰ ਗੁਰੂ ਬਣਾ ਕੇ ਉਹਦੇ ਪਾਠ ਪਹਿਲਾਂ ਹੀ ਰਿਜੈਕਟ ਹੈ। ਅਸੰਖ ਗ੍ਰੰਥ ਮੁੱਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਪਹਿਲਾਂ ਹੀ ਰਿਜੈਕਟ ਕੀਤਾ। ਹੈਡਿੰਗ ਕੀ ਹੈ ਉੱਤੇ? ਜਪ ਜੋ ਸੁਣੇ ਕਮੈ ਇਹ ਹੈ ਜਨ ਨਾਨਕ ਜਨਮ ਨ ਮਰੈ ਨਾ ਆਵੇ ਨਾ ਜਾ। ਜਨਮ ਨ ਮਰੈ ਨਾ ਆਵੇ ਨਾ ਜਾ, ਹਰ ਸੇਤੀ ਉਹ ਰਹਿ ਸਮਾ, ਹਰ ਸੇਤੀ ਗੁਰੂ ਰਹਿ ਸਮਾ। ਨਾ ਆਵੇ ਨਾ ਜਾ, ਜਨਮ ਨੰਬਰ ਨਾ ਆਵੇ ਨਾ ਜਾ। ਭਈ ਉਹ ਕਿੱਥੇ ਚਲੇ ਜਾਂਦੇ, ਉਹਦੇ ਵਿੱਚ ਸਮਾ ਜਾਂਦੇ ਹੈ? ਉਹ ਕੋਈ ਸ਼ਬਦ ਐਸਾ ਹੈ ਭਈ ਜਿੱਥੇ ਪਤਾ ਲੱਗ ਸਕੇ ਭੀ ਉਹ ਕਿੱਥੇ ਚਲੇ ਗਏ, ਉਹ ਕਿੱਦਾਂ ਸਮਾਉਂਦੇ ਵਿੱਚ? ਉਹ ਕੀ ਜਿੱਦਾਂ ਮਕਾਨ ਦੇ ਵਿੱਚ ਇੱਕ ਇੱਟ ਲਾ ਦਿੰਦੀ ਹੈ ਤੇ ਮਕਾਨ ਦੀ ਇੱਟ ਵਾਂਗੂ ਬਸ ਮਕਾਨ ਦਾ ਉਹ ਉੱਦਾਂ ਦੇ ਹੋ ਜਾਂਦੇ? ਇਹ ਬੜਾ ਭਾਰਾ ਸਵਾਲ ਹੈ ਵੀ ਜਿਹੜਾ ਨਾਮ ਜਪਦਾ ਜਪਦਾ ਉਹ ਸਮਾ ਜਾਂਦਾ, ਉਹਦੇ ਚ ਉਹਦਾ ਹੈਡਕੁਆਰਟਰ ਕਿੱਥੇ ਹੈ, ਉਹ ਰਹਿੰਦਾ ਕਿੱਥੇ ਹੈ, ਉਹ ਕਿੱਦਾਂ ਇੰਜੋਏ ਕਰਦਾ, ਰੱਬ ਕੀ ਚੀਜ਼ ਹੈ ਉਹਦੇ ਵਿੱਚ ਮਿਲਣ ਵਾਲਾ? ਮੇਰੇ ਸਿੱਧੇ ਜੇ ਸਵਾਲ ਹੁੰਦੇ ਹੈ ਉਹਦਾ ਜਵਾਬ ਅਸੀਂ ਬਾਣੀ ਚੋਂ ਲੱਭਣਾ। ਉਹ ਬਾਣੀ ਚ ਮਹਾਰਾਜ ਨੇ ਬਹੁਤ ਸੋਹਣਾ ਇੱਕ ਥਾਂ ਲਿਖਿਆ, ਕਿੱਥੇ ਰੱਖਦਾ ਰੱਬ?
ਰੱਖੇ ਗਲੇ ਲਾਏ, ਰੱਖੇ ਗਲੇ ਲਾਏ, ਜਨ ਨਾਨਕ ਬਖਸ਼ਮ ਲਾਇਨ, ਰੱਖੇ ਗਲੇ ਲਾਏ,
ਉਹ ਤੇ ਰੱਖੇ। ਫਿਰ ਕੀ ਕਰਦਾ? ਅੰਧ ਕੂਪ ਤੇ ਕਾੜੀਆਂ ਅੰਧ ਕੂਪ ਤੇ ਕਾੜੀਆਂ ਅੰਧ ਮੈਨੇ ਨੇਰੇ ਅੰਨੇ ਖੂਹ ਚੋਂ ਇੱਕ ਖੂਹ ਚ ਪਾਣੀ ਹੁੰਦਾ ਹੈ ਉਹ ਵਰਤਿਆ ਜਾਂਦਾ ਉਹਦੇ ਚ ਬੰਦਾ ਡਿੱਗ ਪਵੇ ਤੇ ਪਾਣੀ ਕੱਢਣ ਵਾਲੇ ਉਹਨੂੰ ਕੱਢ ਲੈਂਦੇ ਯਾਰ ਵਿੱਚ ਬੰਦਾ ਡੁੱਬਿਆ ਪਿਆ ਇਹਨੂੰ ਕੱਢ ਲਓ ਜਿਹੜਾ ਉਜਾੜ ਬੀਆ ਬਾਣ ਦੇ ਵਿੱਚ ਖੂਹ ਹੋਵੇ ਜਿਹ ਚ ਪਾਣੀ ਵੀ ਨਾ ਹੋਵੇ ਉੱਥੇ ਕੋਈ ਆਉਣ ਵਾਲਾ ਵੀ ਨਾ ਹੋਵੇ ਉਹਦੇ ਚ ਬੰਦਾ ਡਿੱਗਿਆ ਹੋਏ ਉਹਨੂੰ ਫਿਰ ਉਹੀ ਕੱਢਦਾ ਹੈ ਰੱਬ ਹੀ ਅੰਧ ਕੂਪ ਤੇ ਐਸਾ ਉਸ ਬੰਦੇ ਕੋਲ ਫਿਰ ਜਾਂਦਾ ਆਪਾਂ ਉਹ ਲੜ ਵੀ ਫਿਰ ਥੱਲੇ ਸੁੱਟਦਾ ਲੈ ਫੜ ਭਾਈ ਐਸ ਲੜ ਨੂੰ ਲੜ ਇਹੋ ਜਿਹਾ ਕੋਈ ਦਿਆਲੂ ਹੋਣਾ ਅੰਧ ਕੂਪ ਤੇ ਕਾੜੀਆਂ ਅੰਧ ਕੂਪ ਤੇ ਕਾੜੀਆਂ ਲਾੜ ਆਪ ਰਾਏ ਲਾੜ ਆਪ ਰਾਏ ਜਨ ਨਾਨਕ ਬਖਸ਼ ਮਲਾਇਨ ਰੱਖੇ ਗਲੇ ਕੀ ਕਰਦਾ ਸ਼ਬਦ ਇੱਥੋਂ ਸ਼ੁਰੂ ਹੁੰਦਾ ਪਹਿਲਾਂ ਉਹਦੇ ਕੋਲੋਂ ਜਪ ਤਪ ਕਰਾਉਂਦਾ ਦਇਆ ਧਰਮ ਜਪ ਤਪ ਸੰਜਮ ਦਇਆ ਧਰਮ ਜਪ ਤਪ ਸੰਜਮ ਬੰਦਾ ਆਪੇ ਕਰ ਲੈਂਦਾ ਨਾ ਆਪਣੇ ਜ਼ੋਰ ਨਾਲ ਸਾਰੀ ਚੀਜ਼ ਕਰ ਸਕਦਾ ਨਹੀਂ ਜਿਸ ਦੇ ਸੋ ਅੰਦਰੋਂ ਪੰਜਾਂ ਅੱਗ ਬੁਝਾਊਗਾ ਅੰਦਰਲੀ ਅੱਗ ਦਇਆ ਧਰਮ ਜਪ ਤਪ ਸੰਜਮ ਦਇਆ ਧਰਮ ਜਪ ਤਪ ਸੰਜਮ ਜਿਸ ਦੇ ਸੋ ਪਾਏ ਜਿਸ ਦੇ ਸੋ ਪਾਏ ਜਿਸ ਬੁਝਾਏ ਆਗਨ ਆਪ ਜਿਸ ਬੁਝਾਏ ਆਗਨ ਕੀ ਨਿਸ਼ਾਨੀ ਹੋਊਗੀ ਜਿਹਦੇ ਅੰਦਰੋਂ ਅੱਗ ਬੁੱਝ ਜੂਗੀ ਉਹ ਕੀ ਕਰੇਗਾ ਜਿਸ ਬੁਝਾਏ ਸੋ ਨਾਮ ਫਿਰ ਉਹ ਪਹਿਲੀ ਝਲਕ ਮਾਰੂਗਾ ਉਹਦੇ ਅੰਦਰ ਅੰਤਰ ਜਾਮੀ ਆਗਮ ਪੁਰਖ ਇੱਕ ਦ੍ਰਿਸ਼ਟ ਦਿਖਾਏ ਅੰਤਰ ਜਾਮੀ ਆਗਮ ਪੁਰਖ ਇੱਕ ਦ੍ਰਿਸ਼ਟ ਦਿਖਾਏ ਜੇ ਤੇ ਉਹ ਸਾਂਭ ਗਿਆ ਝਲਕ ਕਈ ਪਾਗਲ ਹੋ ਜਾਂਦੇ ਜਨੂਨੀ ਕੋਈ ਮਸਤੋਂ ਮਸਤ ਹੋ ਜਾਂਦੇ ਕਈ ਚੋਪੀ ਹੋ ਜਾਂਦੇ ਗੁੰਮੀ ਹੋ ਜਾਂਦੇ ਹੈ ਪਰ ਉਹ ਇਹ ਝਲਕਾਂ ਵੱਜਦੀਆਂ ਹਰ ਇੱਕ ਨੂੰ ਕਈ ਜਿਹਨਾਂ ਨੂੰ ਝਲਕ ਵੱਜ ਜਾਂਦੀ ਉੱਥੇ ਖੜੋ ਜਾਂਦੇ ਵੀ ਪਾ ਲਿਆ ਰੱਬ ਨੂੰ ਇਹ ਤੇ ਪਹਿਲੀ ਝਲਕ ਹੈ ਅੰਤਰ ਜਾਮੀ ਕੀ ਕਰਦਾ ਸਾਧ ਸੰਗਤ ਕੈ ਆਸ ਰੱਬ ਸਿਓ ਰੰਗ ਅੰਤਰ ਜਾਮੀ ਆ ਗਿਆ ਅੰਦਰ ਸਾਧ ਅੰਤਰ ਜਾਮੀ ਮੁਖ ਉਜਲਾ ਅਗਨ ਕਟ ਮੁਖ ਉਜਲਾ ਹਰ ਨਾਮ ਮੇ ਤਰਾਏ ਹਰ ਨਾਮ ਮੇ ਤਰਾਏ ਉਹ ਜਨਮ ਮਾਰਨ ਭੌਂ ਕੱਟਿਆ ਇਹ ਜਨਮ ਮਾਰਨ ਭੌਂ ਜਨਮ ਮਰਨ ਪਉ ਕਟਿਆ ਫਿਰ ਜੂਨ ਨਾ ਪਾਏ ਜਨਮ ਮਰਨ ਪਉ ਕਟਿਆ ਫਿਰ ਜੂਨ ਨਾ ਪਾਏ ਕੱਢ ਸਿੱਟਿਆ ਆ ਗਿਆ ਲਾਗੇ ਲਾਗੇ ਰੱਬ ਦੇ ਗਲ ਦੇ ਨਾਲ ਲੱਗਣ ਲੱਗਾ ਹੁਣ ਅੰਗ ਕੂਪ ਤੇ ਕਾਡੀਆਂ ਅੰਗ ਕੂਪ ਤੇ ਕਾਡੀਆਂ ਲਾੜ ਆਪ ਫੜਾਏ ਲਾੜ ਆਪ ਫੜਾਏ ਲੱਗਣ ਲੱਗਾ ਗੱਲ ਨਾ ਹੁਣ ਜਨ ਨਾਨਕ ਬਖਸ਼ ਮਿਲਾਇਆ ਰੱਖੇ ਗਲੇ ਰਹਿੰਦੇ ਹਰ ਸੇਤੀ ਉਹ ਰਹਿ ਸਮਾਏ ਉੱਥੇ ਜਾ ਕੇ ਫੇਰ ਆਵਾਜ਼ ਉੱਠਦੀ ਅੰਦਰੋਂ ਸੁਣੋ ਆਸਣ ਜਿਹੜਾ ਬੰਨਣਾ ਹੈ ਉਸ ਵੇਲੇ ਫਿਰ ਚਾਹ ਆ ਜਾਂਦਾ ਉਸ ਵੇਲੇ ਮਨ ਟਿਕਦਾ ਵੀ ਹੁਣ ਰੱਬ ਦੇ ਵੀ ਦਰਸ਼ਨ ਹੋ ਜਾਣ ਇਸ ਕਰਕੇ ਆਸਣ ਪੌੜੀ ਦੀ ਅਖੀਰਲੀ ਲਾਈਨ ਛੋਟੀ ਜੀ ਇਹੋ ਹੀ ਲਿਖੀ ਹੈ ਆਸਣ ਮਹਾਰਾਜ ਨੇ ਸਿੱਧ ਗੋਸ਼ਟ ਚ ਬੜੇ ਕਮਾਲ ਤਰੀਕੇ ਨਾਲ ਲਿਖ ਦਿੱਤਾ ਸਿੱਧਾਂ ਦਾ ਪਹਿਲਾ ਸਵਾਲ ਹੀ ਇਹ ਸੀ ਕਿਉਂਕਿ ਸਿੱਧਾਂ ਦਾ ਆਸਣ ਬਾਹਰਲਾ ਹੁੰਦਾ ਸੀ ਆ ਜੋਗੀਆਂ ਦਾ ਸਾਰਾ ਬਾਹਰ ਜੀ ਐਨ ਆਸਣ ਤੇ ਬੈਠੇ ਜੀ ਸਾਰਾ ਆਸਣ ਬੜਾ ਮਸ਼ਹੂਰ ਸੀ ਇਹਨਾਂ ਦਾ ਮਹਾਰਾਜ ਕਹਿੰਦਾ ਓਏ ਆਪਣੇ ਮਨ ਦਾ ਆਸਣ ਲਵਾਓ ਤੁਸੀਂ ਆਸਣ ਤੇ ਬੈਠੇ ਹੋ ਮਨ ਕਿਤੇ ਦਾ ਕਿਤੇ ਗਿਆ ਇਸ ਕਰਕੇ ਸਾਰੇ ਸਿੱਧ ਗੋਸ਼ਟ ਦੀ ਜਿਹੜੀ ਰਾਵ ਦੀ ਤੋਕਾ ਪਤਾ ਕੀ ਲਾਈ ਮਹਾਰਾਜ ਨਾ ਉਹ ਕਹਿੰਦਾ ਕਿਉਂ ਪਾਉਂਦੇ ਫਿਰਦੇ ਹੋ ਉਹ ਕਹਿੰਦੀ ਜੀ ਅਸੀਂ ਤੇ ਆਸਣ ਤੇ ਬੈਠੇ ਅਸੀਂ ਕਿੱਥੇ ਪਾਉਂਦੇ ਬਾਬਾ ਨਾਨਕ ਕਹਿੰਦਾ ਤੁਹਾਡਾ ਮਨ ਪਾਉਣ ਡੇ ਆ
क्या पाविया क्या पाविया सच्चे सुनता होई क्या पाविया क्या पाविया क्या पाविया सच्चे सुनता होई क्या पाविया क्या पाविया सच्चे सुनता होई क्या पाविया साच शब्द बिन मुक्त न करे
साच शब्द बिन मुक्त न
करे रहाओ दी तो क्या सारी सिद्ध गोष्ठी दे दौड़े पौंगे एहो ही सवाल गुरु नानक ना हल कीता जो दुनिया च कल पहला कदी किसे ना हल नहीं सी कीता सारे ही बाहरला आसन बाहरली सारी चीज समझदे सी वो जो सिद्ध है जेड़े भारे कहंदे जी साडे कोल इन्नियां रिधियां सिद्धियां असी सिद्ध कलाउने क्यों सिद्ध कौन हुंदे सी मैं एक पंजाबी दी पिंडा थां दी कहावत बोलूंगा तुहानू एक मिंट च समझ आजूगा भी ये सिद्ध कौन ने घर दा जोगी जोगड़ा बाहर दा जोगी सिद्ध सिद्ध बड़े भारे जोगियां तो उत्ते हो जांदे सी जिन्हां च रिधि सिद्धि आ जांदा सी कई बारी घर दा बंदा सिद्ध बन जांदा पर उहनू घर दे नू कहिंदे जावे जोगड़ा जिहा इस करके घर दा जोगी जोगड़ा बाहर दा जोगी सिद्ध इस करके भावे कि ज्ञान एन चंगा होगा वो यार ये तो उही है वो सब लेकिन चीज है अंदरली भाई सिद्ध किनू कह सी जो योगियों च बहुत भारा सिद्धि का मालिक हो जाता सी असी सुनया सिद्ध पीर सुरनाथ वो बड़े तकड़े स्पिरिचुअलिस्ट सी लोग सी ते ए जेड़े सिद्ध सी इन्हां ने लिखता है जी सिद्ध सभा महाराज ने सिद्ध गोष्ठ जेड़ी कीती सी ना ये अचल बटाले दे लागे कीती है ते मार भाई गुरदास ना फिर बाबा मेला शिवरात दा बाबा अचल बटाले आई ओ मार कहानियां कर दित्तियां ये सिद्ध रहिंदे किथे सी मैं थोड़ी थोड़ी चीज दसांगा वार च लिखे आ भै विच सिद्ध बुद्ध सुरनाथ भै विच आडाणे आकाश एडे तकड़े सिद्ध सी ये ज्ञान खंड च रहिंदे सी इत्थै सिद्ध बुद्ध सुरनाथ एक उथे कृष्ण उथे ब्रह्मा उथे महेश और जरा ज्ञान खंड है जप जी का सिद्ध ने बैठे है महाराज ने अंदर जो चढ़ाई की अपने सचखंड च जान लगे राह च सिद्ध टक्कर पे कहिंदे बालिया तू गां किथे जा रहा तू सारा मेरे सन दरा गल ते सुन जा वह कहिंदे तू ताड़ी गल की सुनी है ताड़ा ते मन भौन डिया उन्होंने कहा तू ते भौ रहे हो वो कहंदे साडा ती जी आसन है असि आसन ते बैठे वो कहंदा क्या पावी है सच सुनता होए क्या पावी है क्या पावी है सच सुनता होए क्या पावी है वो साच शब्द बिन मुक्त न कोए साच शब्द बिन मुक्त न कोए शब्द लाओ गुरु तारो शब्द दे जाप करो ओदी कमाई करो ता जाके तुसी ताडा मन खड़ोएगा ते ओ जड़े सिद्ध सी महाराज कहंदे भी तेरा तेरा मन किदा तेरा आसन केड़ा ओ महाराज कहंदा मैं एहो जे संगत च रहना जिन्हां दा सारिआं दा आसन लगा मेरा ओ आसन है मेरी संगत दे विच सारिआं दा मन टिकिआ ओ सिद्ध सभा कर आसन बैठे मेरे ते गुरसिख जिहड़े असी सारे आ असी ते फट सिद्ध सभा च बैठ जांदे क्यों असी मन नूं टिका लैने आ साडी ओही सिद्ध सभा सिख सभा दीख्या का भाव गुरमुख सुनना साचा नाव इस करके ये सिद्ध सभा नहीं भी उत्थे आसन ला के सिद्ध बैठे सी अनार्थ करन वालेयां नूं सिद्ध गोल शुरू इत्थों हुंदी भी उहनां नाल जी गलबात कीती उह आसन ला के बैठे उह महाराज हल सवाल कर गए रहाओ तू पहलियां तुकां ए बहुत उच्च चोटी दियां उह की है सिद्ध सभा किन्नू कहिंदा जिहदे मन लग जाए उह सिद्ध सभा च चले जांदा सुणिआ सिद्ध पीर सुरनाथ सिद्ध सभा कर आसन बैठे आसने सिद्ध सभा कर
आसने बैठे सिद्ध सभा कर आसने बैठे
जदू मन नु बिठा लिया तू सिद्ध है क्योंकि सिद्ध पिछे आवे नाए सुने सब सिद्ध है रिद्ध पिछे आवे नौ निधियां अठारह सिद्धियां पिछे लगियां फिर इस करके जदू मन खड़ो गया नाम कन्ना ना सुन लग पिया अपने आप उस वेले है सिद्ध सभा कर
आसन बैठे सिद्ध सभा कर आसन बैठे
इथों तां फिर उत्ते संत सभा है वो है ਸੰਤ ਸਭਾ ਜੈਕਾਰੋ,
ਸੰਤ ਸਭਾ ਜੈਕਾਰੋ,
ਉੱਥੇ ਜੈ ਜੈਕਾਰ ਹੋ ਰਹੀ ਅਕਾਲ ਪੁਰਖ ਦੀ ਨਾਮ ਦੇ ਜਪਣ ਦੇ ਨਾਲ ਸਾਰੇ ਉੱਥੇ ਜੈ ਜੈਕਾਰ ਆ। ਅੱਗੇ ਸੰਤ ਸਭਾ ਪਹਿਲਾਂ ਸੰਤ ਸਭਾ ਆਸਣ ਚੱਲ ਰਿਹਾ ਕਰ ਆਸਣ ਡਿੱਠੋ ਚਾਓ ਪੌੜੀ ਦੀ ਅਖੀਰਲੇ ਸ਼ਬਦ ਦੀ ਕਲੀਅਰੈਂਸ ਕਰ ਰਹੇ ਹਾਂ। ਗੁਰੂ ਨਾਨਕ ਦੀ ਉਹ ਪੌੜੀ ਹੈ, ਗੁਰੂ ਨਾਨਕ ਦੇ ਸ਼ਬਦ ਨਾਲ ਕਲੀਅਰ ਕਰ ਰਹੇ ਹਾਂ।
ਸੰਤ
ਸਭਾ ਜੈਕਾਰੋ,
ਸੰਤ ਸਭਾ ਜੈਕਾਰੋ,
ਉੱਥੇ ਤੇ ਆ ਕੇ ਰਹਿ ਰਾਸ ਹਮਾਰੀ ਸਾਚਾ ਆਪਣੇ ਅਪਾਰੋ। ਉਹ ਜਿਹੜੇ ਜੋਗੀ ਸਿੱਧ ਹੁੰਦੇ ਸੀ ਉਹ ਗੋਰਖਨਾਥ ਨੂੰ ਮੰਨਦੇ ਸੀ, ਉਹਨੂੰ ਉਹ ਕਹਿੰਦੇ ਅਸੀਂ ਅਕਾਲ ਪੁਰਖ ਨੂੰ ਉਹਦੇ ਅੱਗੇ ਉਹਦੀ ਜੈਕਾਰ ਆ ਔਰ ਉਹਦੇ ਅੱਗੇ ਸਾਡੀ ਰਹਿ ਰਾਸ, ਉਹਨੂੰ ਉਹ ਹੀ ਅਸੀਂ ਮੰਨਦੇ ਹਾਂ। ਤੇਸੇ ਆਗੇ ਰਹਿ ਰਾਸ ਸਭਾ ਕਰ ਆਸਣ ਲੈਕੇ
ਸੰਤ ਸਭਾ ਜੈਕਾਰੋ,
ਸੰਤ ਸਭਾ ਕਰ ਆਸਣ ਲੈਕੇ
ਸੰਤ ਸਭਾ ਜੈਕਾਰੋ।
ਮੈਂ ਫਿਰ ਉਹ ਅਕਾਲ ਪੁਰਖ ਨੂੰ ਕੀ ਭੇਟ ਕਰਦਾ, ਮਸਤਕ ਕਾਢ ਤਰੀ ਦਿਸਿਆ ਗੇ ਤਨ। ਮਸਤਕ ਮੈਨੇ ਆਪਣੀਆਂ ਵਿਚਾਰ ਆ, ਜੋ ਇੰਟੈਲੈਕਚੁਅਲਿਜ਼ਮ ਆ, ਜੋ ਅੰਦਰਲੀ ਚੰਚਲ ਬੁੱਧੀ ਹੈ ਨਾ, ਉਹ ਮੈਂ ਕੱਢ ਕੇ ਉਹਦੇ ਅੱਗੇ ਰੱਖ ਦਿੰਨਾ, ਮੈਂ ਨੀ ਫਿਰ ਕੋਈ ਚਤਰਾਈ ਕਰਦਾ। ਮਸਤਕ ਕਾਟਰੀ ਦਿਸਿਆ ਗੇ ਤਨ ਮਨ ਆਗੇ ਤੇਉ,
ਮਸਤਕ ਕਾਟਰੀ ਦਿਸਿਆ ਗੇ ਤਨ ਮਨ ਆਗੇ ਤੇਉ,
ਨਾਨਕ ਸੰਤ ਮਿਲੇ ਸੱਚ ਪਾਈਏ ਸਹਿਜ ਭਾਈ ਦਾਸ,
ਨਾਨਕ ਸੰਤ ਮਿਲੇ ਸੱਚ ਪਾਈਏ ਸਹਿਜ ਭਾਈ ਦਾਸ।
ਆਈ ਹੁਣ ਸਹਿਜ ਭਾਈ ਜਸ ਕਾਹਦੇ ਨੇ ਲੈਣਾ, ਕਿਆ ਭਾਵੀ ਹੈ ਕਿਆ ਭਾਵੀ ਹੈ ਸੱਚ ਸੰਤ ਸਾਚ ਸ਼ਬਦ ਬਿਨ ਮੁਕਤ ਨਾਨਕ ਸ਼ਬਦ ਉਹਨਾਂ ਨੇ ਪੁੱਛਿਆ ਵੀ ਤੇਰਾ ਆਸਣ ਤੇ ਕਮਾਲ ਦਾ ਹੈ। ਉਹ ਕਹਿੰਦਾ ਮਨ ਦੇ ਅੰਦਰਲਾ ਆਸਣ ਲਾਓ, ਬਾਹਰਲੇ ਆਸਣਾਂ ਨੂੰ ਅੱਗ ਲਾਓ। ਇਹਨਾਂ ਨੇ ਕੀ ਕਰਨਾ, ਬਾਹਰਲੀਆਂ ਚੌਂਕੜੀਆਂ ਮਾਰ ਕੇ ਮਾਰੋ। ਅੱਜ ਕੱਲ ਇੱਕ ਟੋਲਾ ਹੋਰ ਤੁਰਿਆ ਸਿੱਖਾਂ ਚ ਬੜਾ, ਉਹ ਆਪਣੀ ਫੂੜੀ ਨਾਲ ਹੀ ਰੱਖਦੇ ਆ, ਉਹ ਨੀਲੇ ਕੱਪੜੇ। ਉਹ ਕੁਛ ਐਸਾ ਜਿਹਾ ਪੰਥ ਹੈ ਗੁਰਦਾਸਪੁਰ ਪਠਾਨਕੋਟ ਵਾਲਦਾ, ਉਹ ਮੈਂ ਦੇਖਿਆ। ਮੈਂ ਕਿਹਾ ਤੁਸੀਂ ਆ ਨਾਲੀ ਥੱਲੇ ਜਿਹੜਾ ਤੱਪੜ ਜਿਹਾ, ਕਹਿੰਦੇ ਜੀ ਸਾਡੇ ਆਸਣ ਹੈ ਮਹਾਂਪੁਰਖਾਂ ਨੇ ਕਿਹਾ ਹਰ ਵੇਲੇ ਨਾਲ ਰੱਖੋ, ਇਹਦੇ ਤੇ ਬੈਠ ਕੇ ਬੰਦਗੀ ਬੈਠਿਆ ਕਰੋ। ਮੈਂ ਕਿਹਾ ਮਾਰ ਤੇ ਸਾਡਾ ਮਾਰ ਤੇ ਕਹਿੰਦਾ ਸਿਰ ਸਭਾ ਆਸਣ ਆਸਣ ਬੈਸਣ ਫਿਰ ਨਾਰਾਇਣ
ਆਸਣ
ਕੀ ਆ ਉਹ ਫਿਰ ਉਹਦੇ ਅੱਗੇ ਫਿਰ ਹੋ ਜਾਣਾ ਰੱਬ ਅਗਲੇ ਅੱਗੇ ਆਪਣਾ ਮਨ ਖੜਾ ਕਰ ਲੈਣਾ।
ਆਸਣ
ਇਹ ਗੁਰੂ ਨਾਨਕ ਦੇ ਦਰਸ਼ਨ ਕਰੋ, ਉਹਦਾ ਗਿਆਨ ਕਿੱਡਾ ਉੱਚਾ ਹੈ ਬਾਬੇ ਨਾਨਕ ਦਾ, ਉਹ ਇੱਥੇ ਬੈਠਾ। ਮੈਂ ਦੱਸਿਆ ਨਾ ਬਾਕੀ ਸਾਰੇ ਚਲੇ ਗਏ ਦੁਨੀਆਂ ਦੇ ਰਹਿਬਰ, ਉਹ ਇੱਥੇ ਪਸੱਕੜਾ ਮਾਰ ਕੇ ਬੈਠੇ, ਉਹ ਜਾਂਦਾ ਹੀ ਕਿਤੇ ਨਹੀਂ ਆ, ਉਹ ਸਾਡੇ ਕੋਲ ਹੀ ਆ ਪੋਥੀ ਜੀ। ਉਹ ਕਹਿ ਰਿਹਾ
ਆਸਣ
ਭਾਵੀ ਹੈ ਕਿਆ ਭਾਵੀ ਹੈ ਸੱਚ ਸੁਚਾ ਕਿਆ ਭਾਵੀ ਹੈ
ਕਿਆ ਭਾਵੀ ਹੈ ਸੱਚ ਸੁਚਾ ਕਿਆ ਭਾਵੀ ਹੈ
ਸੁਣ ਬੈ ਸੁਣ ਫੇਰ ਨਾਰਾਇਣ। ਸੱਚ ਸੁੱਚਾ
ਹੋਏ।
ਇਹ ਮਨ ਦਾ ਪਾਉਣਾ ਬੰਦ ਕਰ, ਕੀ ਕਰ ਆਸਣ ਬੈਸਣ ਤੇ ਨਾਰਾਇਣ, ਬੈਸਣ ਤੇ ਨਾਰਾਇਣ।
ਸੀ
ਗੁਰਮਤ ਕੀ ਹੈ, ਫਿਰ ਕਰ ਬੈਸੋ
ਹਰ ਜਨ ਪਿਆਰੇ।
ਕਰਨੀ ਹੈ ਫਿਰ ਕਰੇ, ਇਸ ਜਿਸਮ ਦੇ ਅੰਦਰ ਹੀ ਮਨ ਨੂੰ ਐਨ ਖੜਾ ਕਰ ਲੈ। ਇਹ ਸ਼ਬਦ ਆਮ ਜੋਟੀਆਂ ਦਾ ਪੜਦੇ ਆ, ਮਹਾਰਾਜ ਨੂੰ ਉੱਤੇ ਚੱਕ ਲੈਣਾ, ਹੂਟੇ ਦਵਾਈ ਜਾਣੇ, ਉਹ ਸਾਰੇ ਫਿਰ ਕਰ ਬੈਸ। ਉਹ ਦੇਖ ਤੇ ਲਓ ਸ਼ਬਦ, ਕਦੀ ਵਿਚਾਰ ਤੇ ਲਓ ਕਿੱਡਾ ਵੱਡਾ ਸ਼ਬਦ ਹੈ,
ਫਿਰ ਕਰ ਬੈਸ।
ਨਾਲੇ ਬਾਬੇ ਦੀ ਬੀੜ ਚੱਕੀ ਜਾਣਗੇ, ਨਾਲੇ ਅੱਗੇ ਗੜਬੀ ਵਾਲਾ ਇੱਕ ਰੱਖੀ ਜਾਊਗਾ, ਥੋੜੀ ਛੁੱਟੇ ਦੇਈ ਜਾਊਗਾ, ਨਾਲੇ ਇੱਕ ਟੱਲ ਵਜਾਉਣ ਵਾਲਾ ਹੋਊਗਾ, ਚੌਰ ਕਰਨ ਵਾਲਾ ਹੋਊਗਾ, ਨੰਗੇ ਪੈਰ ਤੇ ਸ਼ਬਦ ਪੜਦੇ ਹੋਣਗੇ, ਫਿਰ ਕਰ ਉਹ ਗਿਆਨਹੀਣ ਗਿਆਨ ਪੂਜਾ ਅੰਧ ਵਰਤਾਰਾ ਭਾਉ ਦੂਜਾ ਕਮਲ ਦੇ ਕੁਝੋ ਸ਼ਬਦ ਪੜੋ
ਪੋਥੀ ਪਰਮੇਸ਼ਰ।
ਸ਼ਬਦ ਪੜ੍ਹ ਲਿਓ ਬਹੁਤ ਉੱਚਾ,
ਫਿਰ ਕਰੇ ਬੈਸੋ
ਹਰ ਜਨ ਪਿਆਰੇ, ਹਰ ਜਨ ਪਿਆਰੇ,
ਫਿਰ ਕਰੇ ਬੈਸੋ
ਹਰ ਜਨ ਪਿਆਰੇ।
ਰਹਾਉ ਦੀ ਤੁਕ ਹੈ, ਪਹਿਲਾਂ ਆ ਗਈ ਹੈ, ਇਸ ਕਰਕੇ ਤੁਹਾਡੇ ਸਤਿਗੁਰੂ ਤਾਂ ਕਾਰਜ ਸਵਾਰੂਗਾ ਜੇ ਤੁਹਾਡਾ
ਫਿਰ ਕਰੇ ਬੈਸੋ।
ਅਗਲੀ ਆਈ ਤੁਕ, ਬਸ ਆਪਣੇ ਮਨ ਨੂੰ ਟਿਕਾ ਲੈ, ਇਹਨੂੰ ਨਿਰਭਉ ਕਰ ਦੇ, ਇਹਨੂੰ ਪਾਉਣੋ ਬੰਦ ਕਰ। ਅਖੀਰਲੀ ਤੁਕ ਆਈ ਕਮਾਲ ਦੀ, ਨਿਰਭਉ ਹੋ
ਭਜੋ
ਇੱਥੇ ਅਰਥ ਕਰ ਦੋਗੇ ਨਿਰਭਉ ਦੇ, ਭੀ ਰੱਬ ਤੂੰ ਨਿਡਰ ਹੋ ਕੇ ਭਗਵਾਨ ਨੂੰ ਭਜੇ। ਰਹਾਉ ਦੀ ਤੁਕ ਆਉਣਾ ਪੈਣਾ ਹੈ, ਨਿਰਭਉ ਕੀ ਹੈ,
ਫਿਰ ਕਰੇ ਬੈਸ
ਏਦਾਂ। ਹਰ ਗੁਰਸਿੱਖ ਗੁਰੂ ਦਾ ਗਿਆਨ ਲੈ ਕੇ ਸ਼ਬਦ ਦਾ ਇਹ ਨਿਰਭਉ ਦਾ ਲਫ਼ਜ਼ ਐਸਾ ਜਿਹੜਾ ਕਿ ਟੀਕਿਆਂ ਵਾਲੇ ਸਾਰਾ ਅੱਜ ਸਿੱਧਾ ਦਯਾਨੰਦ ਦੇ ਮੂੰਹ ਤੇ ਹਰ ਸਿੱਖ ਚਪੇੜ ਮਾਰੇ ਵੀ ਇਹ ਗੁਰੂ ਨਾਨਕ ਦਾ ਆਪਣਾ ਲਫ਼ਜ਼ ਹੈ, ਇਹ ਨਿਰਭੈ ਤੂੰ ਵਿਗੜਿਆ ਨਹੀਂ ਆ ਪੰਜਾਬੀ ਦਾ। ਇਸ ਕਰਕੇ ਸਾਡਾ ਗੁਰੂ ਅਨਪੜ੍ਹ ਨਹੀਂ ਸੀ, ਉਹ ਤੇ ਬ੍ਰਹਮ ਵੇਤਾ ਐਡਾ ਵੱਡਾ ਉਹ ਸੀ ਵੀ ਸਭ ਤੇ ਐਡਾ ਉਹਦਾ ਟਿਪੀਕਲ ਲਫ਼ਜ਼ ਆ, ਆਪਣਾ ਲਫ਼ਜ਼ ਹੈ, ਉਹ ਹੈ ਨਿਰਭਉ ਹੋ
ਭਜੋ ਭਗਵਾਨ।
ਸਵਾਮੀ ਤੱਕ ਕਿੱਦਾਂ ਪਹੁੰਚ ਗਿਆ,
ਮਨ ਨੂੰ ਥਿਰ ਕਰਕੇ ਥਿਰ ਘਰੇ ਬੈਸੋ।
ਆਹ
ਜਸਪਾਲ
ਅਖੀਰਲੀ ਲਾਈਨ ਉਸ ਪੌੜੀ ਦੀ ਵਿੱਚ ਤੇ ਚਾਉ ਦਾ ਵੀ ਲਫ਼ਜ਼ ਹੈ। ਆਸਣ ਤੇ ਮਨ ਦਾ ਲੱਗ ਗਿਆ, ਹੁਣ ਚਾਉ ਕੀ ਹੋਇਆ? ਆਹ ਮਹੱਲੇ ਪਹਿਲੇ ਦਾ ਸ਼ਬਦ ਲਿਆ, ਉਹ ਕਹਿੰਦਾ ਮੈਂ ਤੇ ਰੱਜਦਾ ਹੀ ਨਹੀਂ ਉਹਦੇ ਨਾਮ ਨੂੰ ਕਹਿ ਕਹਿ ਕੇ, ਮੇਰਾ ਤੇ ਚਾਅ ਹੀ ਨਹੀਂ ਖਤਮ ਹੁੰਦਾ। ਬਾਬਾ ਨਾਨਕ ਕਹਿੰਦਾ ਭਈ
ਕੀ ਤੂੰ ਹੈ ਸਲਾਣਾ,
ਏਡਾ ਚੰਗਾ ਏਡਾ ਸਲਾਉਣਾ, ਮੇਰਾ ਤੇ ਚਾਅ ਹੀ ਨੀ ਲੱਥਦਾ ਤੈਨੂੰ ਆਖਣ, ਐਨ ਨਾਮ ਦਾ ਆਖਣਾ ਹਲਿਆ, ਆਖਣ ਲਹੇ ਨ
ਅਸੀਂ
ਤੇ ਇੱਕ ਘੰਟੇ ਦਾ ਅਸੀਂ ਰੱਖਿਆ ਅਭਿਆਸ ਆਖਣ ਦਾ, ਉਹ ਅਸੀਂ ਪਹਿਲਾਂ ਤੇ ਘਰੋਂ ਹੀ ਐਸਾ ਤਰਕੀਬ ਨਾਲ ਤੁਰਦੇ ਹਾਂ ਵੀ ਜਿੰਨਾ ਕੁ ਟਾਈਮ ਨਿਬੜ ਜਾਏ ਉਹ ਆਖਣ ਔਖਾ ਸਾਚਾ ਨਾ, ਉਹ ਫਿਰ ਅੱਛਾ ਠੀਕ ਹੈ ਪਹੁੰਚ। ਪਹਿਲਾਂ ਤੇ ਅਸੀਂ ਐਸੇ ਅੱਖ ਇਹ ਨਹੀਂ ਵੀ ਚਾਹ ਨਾ ਅਸੀਂ ਵੀ ਜਿੰਨਾ ਟਾਈਮ ਲੱਗ ਜਾਏ ਜ਼ਿਆਦਾ, ਪਰ ਹਾਲੀ ਅਸੀਂ ਪਹਿਲਾਂ ਕਰੀਏ ਵੀ ਕੀ, ਤੂੰ ਆਪੇ ਤੇ ਲਿਖੇ ਆਖਣ ਔਖਾ ਸਾਚਾ ਨਾ। ਪਰ ਜੇ ਹੁਣ ਸਾਨੂੰ ਭੁੱਖ ਲੱਗੀ ਹੈ ਮਹਾਰਾਜ ਜੀ, ਇਸ ਕਰਕੇ ਮਹਾਰਾਜ ਗੁਰੂ ਨਾਨਕ ਦੀ ਪਦਵੀ ਦੇਖੋ, ਉਹ ਕਹਿੰਦਾ
ਆਖਣ ਲੈ ਨਾ ਚਾ,
ਲੱਖ ਲੱਖ ਗੇੜਾ ਆਖੀ ਹੈ, ਲੱਖ ਲੱਖ ਗੇੜਾ ਆਖੀ ਹੈ, ਇੱਕ ਨਾਮ ਜਗਦੀ ਆਖਣ ਨਾਨਕ। ਚੱਲ ਮੈਂ ਤੈਨੂੰ ਦੁੱਧ ਦੀਆਂ ਨਦੀਆਂ ਵਗਾ ਦਿੰਦਾ, ਨਦੀਆਂ ਜਿਹੜੀਆਂ ਨਾ ਜੇ ਤੇਰੇ ਮੋਹਰੇ ਮੈਂ ਦੁੱਧ ਦੀਆਂ ਕਰ ਦਵਾਂ ਤੂੰ ਫਿਰ ਆਖੋਂ ਹਟ ਜਾਏਗਾ। ਉਹ ਕਹਿੰਦਾ ਨਹੀਂ
ਪੀਤ
ਨਦੀਆਂ ਹੋਵੇ ਧੇਵਣਾ। ਅੱਛਾ ਮੈਂ ਤੇਰੇ ਨਾ ਸੁੰਮ ਜਿਹੜੇ ਫੁੱਟਦੇ ਨਾ ਦਰਿਆ ਦੇ ਕੰਢੇ ਤੇ ਪਾਣੀ ਜਿੱਥੋਂ ਥੋੜਾ ਸੁੰਮ ਫੁੱਟਦੇ ਆ ਉਹ ਦੁੱਧ ਘਿਓ ਦੇ ਮੈਂ ਬਣਾ ਦਵਾਂ। ਅਸੀਂ ਪਿੰਡੀ ਥਾਈ ਕਹਿੰਦੇ ਹੁੰਦੇ ਸੀ ਵੀ ਦੁੱਧ ਦਾ ਦਰਿਆ ਹੋਵੇ, ਰੇਤਾ ਹੋਵੇ, ਖੰਡ ਦੀ ਤੇ ਮਲਾਈ ਦਾ ਚਿੱਕੜ ਹੋਵੇ,
ਹੈ ਬੀੜੀ ਪਾਪੜ ਦੀ ਹੋਵੇ ਲੱਡੂ ਦਾ ਮਲਾਹ ਹੋਵੇ ਉਹ ਹੂ ਬਹੂਆ ਬਾਣੀ ਉਸ ਤਰ੍ਹਾਂ ਕਹਿੰਦੀ ਹੈ ਵੀ ਨਦੀਆਂ ਹੋਵੇ ਧੇਵਣਾ ਧੇਣਵਾ ਕਹਿੰਦੇ ਗਊ ਨੂੰ ਵੀ ਨਦੀਆਂ ਤੈਨੂੰ ਮੈਂ ਦੁੱਧ ਦੀਆਂ ਬਣਾ ਦਿੰਦਾ ਤੇ ਸਮੁੰਦ ਜਿਹੜੇ ਫੁੱਟਣ ਜਿਹੜੇ ਸੁੰਮ ਹੈ ਉਹ ਦੁੱਧ ਘਿਓ ਦੇ ਫੁੱਟਣ ਤੇ ਸਾਰੀ ਧਰਤੀ ਮੈਂ ਤੈਨੂੰ ਖੰਡ ਕਰ ਦਿੰਦਾ ਸ਼ੱਕਰ ਬਣਾ ਦਿੰਦਾ ਜਿਹੜੀ ਧਰਤੀ ਸਾਰੀ ਹੈ ਉਸ ਧਰਤੀ ਸ਼ੱਕਰ ਹੋਵੇ ਤੇ ਤੂੰ ਖੁਸ਼ੀ ਕਰੀ ਫਿਰ ਨਿੱਤ ਜੀਓ ਦੁੱਧ ਤੇਰੇ ਬਗੰਡਿਆ ਆਲੇ ਦੁਆਲੇ ਸ਼ੱਕਰ ਦੀ ਸਾਰੀ ਧਰਤੀ ਹੋਵੇ ਤੇ ਤੂੰ ਫਿਰ ਚੱਲ ਫਿਰ ਜਿਹੜੇ ਪਹਾੜ ਹੈ ਨਾ ਮੈਂ ਸੋਨੇ ਦੇ ਬਣਾ ਦਿੰਦਾ ਤੂੰ ਹਟ ਜਾਏਗਾ ਫਿਰ ਇਹ ਨਾਮ ਜਪਣੋ ਤੂੰ ਉਹਨਾਂ ਨੂੰ ਦੇਖ ਕੇ ਇਹਨਾਂ ਚ ਤੂੰ ਇਹ ਚੀਜ਼ਾਂ ਤੈਨੂੰ ਚੰਗੀਆਂ ਨੀ ਲੱਗਦੀਆਂ ਪਰਬਤ ਸੋਨਾ ਰੁਪਾ ਹੋਵੇ ਰੁਪਾ ਕਹਿੰਦੇ ਚਾਂਦੀ ਨੂੰ ਚਾਂਦੀ ਦੇ ਸੋਨੇ ਦੇ ਮੈਂ ਪਹਾੜ ਬਣਾ ਦਿੰਦਾ ਤੇ ਉਹਨਾਂ ਦੇ ਉੱਤੇ ਮੈਂ ਬੂਟਿਆਂ ਦੀ ਜਗ੍ਹਾ ਨਾ ਹੀਰੇ ਲਾਲ ਜੜਾਵ ਕਰ ਦਿੰਦਾ ਤੂੰ ਫਿਰ ਨਾਮ ਜਪਣੋ ਹਟ ਜਾਏਗਾ ਆਹ ਚੀਜ਼ਾਂ ਤੇਰੇ ਲਈ ਠੀਕ ਹੈ ਮਹਾਰਾਜ ਨਾ ਅਖੀਰ ਤੇ ਤੁਕ ਲਾਈ ਪਹਿਲਾਂ ਆਪਾਂ ਇਹ ਕਵਾਲੀ ਦੀ ਤਰਜ਼ ਤੇ ਸਾਰੇ ਇਕੱਠੇ ਹੋ ਕੇ ਪਿਆਰ ਨਾ ਪੜੀਏ ਵੀ ਮਹਾਰਾਜ ਨਾਮ ਜਪਣ ਨੂੰ ਕਿੱਡਾ ਉੱਚਾ ਰਹਿ ਜਾਂਦੇ ਹੈ ਪਹਿਲਾਂ ਕਹਿੰਦੇ ਨਦੀਆਂ ਹੋਵੇ ਤੇਲਵਾ ਤੇ ਨਦੀਆਂ ਹੋਵੇ ਤੇਲਵਾ ਇਹ ਸੁਮ ਹੋਵੇ
ਫਿਰ ਨਹੀਂ ਮਹਾਰਾਜ ਨੇ ਤਲਾਏ ਅੱਗੇ ਪੀਤ
ਆਖਣ ਲੈ
ਮੈਂ ਇਹਨਾਂ ਨੂੰ ਫੂਕਣੇ ਅੱਗ ਲਾਉਣੇ ਆ ਮੈਂ ਕੀ ਕਰਦਿਆ ਕਸਮ ਤੂੰ ਸਭ ਇਹ ਚੀਜ਼ਾਂ ਰੱਖਦੀਆਂ ਮਹਾਰਾਜ ਕਹਿੰਦਾ ਮੈਂ ਇਹਨਾਂ ਦੇ ਧਾਰ ਨੀ ਮਾਰਦਾ ਮੈਂ ਕੀ ਕਰਦਾ ਵਾ ਅੱਗੇ ਨਾ ਮੈਂ ਮੇਵੇ ਹੀ ਮੇਵੇ ਕਰ ਦਿੰਦਾ ਤੂੰ ਤੈਨੂੰ ਆਹ ਚੀਜ਼ਾਂ ਨੀ ਨਾ ਪਸੰਦ ਲੈ ਤੂੰ ਭਾਰ 18 ਮੇਵਾ ਹੋਵੇ ਗਰੜਾ ਹੋਵੇ ਸਵਾਓ ਭਾਰ ਕਹਿੰਦੇ ਐ ਕਈ ਬਨਸਪਤੀਆਂ ਦਾ ਇਕੱਠਾ ਕਰਕੇ ਖਰੇ ਕਿੰਨੇ ਮਨ ਸਾਰੇ ਪੱਤੇ ਇਕੱਠੇ ਕਰ ਲਓ ਹਰ ਦਰਖਤ ਦੇ ਹਰ ਕਿਸਮ ਦੇ ਵੈਜੀਟੇਸ਼ਨ ਦੇ ਉਹਨਾਂ ਨੂੰ ਫਰੇ ਕਰੇ ਕਹਿੰਦੇ ਕਿੰਨੇ ਮਨ ਪੱਕਾ ਹੋਵੇ ਤੇ ਉਹਨੂੰ ਇੱਕ ਭਾਰ ਬਣਦਾ ਉਹ ਕਹਿੰਦੇ ਲੈ 18 ਭਾਰ ਸਾਰੀ ਦੁਨੀਆਂ ਦੇ ਮੇਵੇ ਮੈਂ ਤੈਨੂੰ ਇਕੱਠੇ ਕਰਕੇ ਢੇਰੀ ਲਾ ਦਵਾਂ ਫਿਰ ਤੂੰ ਹਟ ਜਾਏਗਾ ਨਾਮ ਜਪਣੋ ਗਰੜਾ ਹੋਏ ਸਵਾਉ ਗਰੜਾ ਉਹਨੂੰ ਕਹਿੰਦੇ ਐ ਜਿਹੜਾ ਮੂੰਹ ਚ ਘੁਲ ਜਾਵੇ ਜਿੱਦਾਂ ਆਈਸਕ੍ਰੀਮ ਖਾਈਦੀ ਹੈ ਨਾ ਤੇ ਜਾਂਦੀ ਮੂੰਹ ਚ ਘੁਲ ਜਾਂਦੀ ਹੈ ਉਹਨੂੰ ਗਰੜਾ ਸਵਾਉ ਕਹਿੰਦੇ ਐ ਮਹਾਰਾਜ ਦੀ ਬਾਣੀ ਜਿਹੜੀ ਚੀਜ਼ ਚਿੱਠੀ ਜਾਏ ਜਾਂ ਹੋਰ ਸਖ਼ਤ ਹੋਵੇ ਉਹ ਮਹਾਰਾਜ ਕਹਿੰਦੇ ਨਹੀਂ ਤੈਨੂੰ ਮੇਵਾ ਵੀ ਐਸਾ ਦਿੰਦਾ ਜਿਹੜਾ ਕਿ ਤੇਰੇ ਮੂੰਹ ਦੇ ਵਿੱਚ ਹੀ ਘੁਲ ਜਾਵੇ ਗਰੜਾ ਹੋਏ ਸਵਾਉ ਚੰਦ ਸੂਰਜ ਦੋ ਫੇਰ ਫਿਰਦੇ ਰੱਖੀਏ ਨੇਚਲ ਹੋਵੇ ਥਾਂ ਤੈਨੂੰ ਇੱਕ ਐਸਾ ਮਹੱਲ ਬਣਾ ਦਿੰਦਾ ਜਿੱਥੇ ਚੰਦ ਸੂਰਜ ਐਨ ਦੀਵੇ ਫਿਰਦੇ ਰਹਿਣ ਤੂੰ ਇਹੋ ਜਿਹੇ ਥਾਂ ਰਹਿ ਉਹ ਮਹਾਰਾਜ ਕਹਿੰਦਾ ਵੀ ਮੈਨੂੰ ਇਹ ਕੋਈ ਚੀਜ਼ਾਂ ਨਹੀਂ ਚਾਹੀਦੀਆਂ ਪਾਰ 18 ਮੇਵਾ ਹੋਵੇ ਪਾਰ 18 ਮੇਵਾ ਹੋਵੇ ਗਰੜਾ ਹੋਏ ਸਵਾ
ਰੱਖੀ ਹੈ ਚੰਦ ਸੂਰਜ ਕੋਰੇ ਫਿਰਦੇ ਹੈ ਨੇਹ ਚੱਲ ਹੋ
ਬਹੁਤ ਸਾਰੇ ਦੁੱਖ ਦਵਾਂ, ਤੇਰਾ ਸਰੀਰ ਵੀ ਦੁਖੀ ਕਰ ਦਵਾਂ, ਬਿਮਾਰੀਆਂ ਚ ਤੈਨੂੰ ਘੇਰ ਦਿੱਤਾ, ਫਿਰ ਤੂੰ ਦੁੱਖ ਵਿਚ ਨਾਮ ਜਪ ਸਕੇਗਾ? ਮਹਾਰਾਜ ਕਹਿੰਦੇ ਆ,
ਜੇ ਦੇਹੀ ਦੁੱਖ ਲਾਈਐ, ਜੇ ਦੇਹ ਦੁੱਖ ਲਾਈਏ ਪਾਪ ਗ੍ਰਹਿ ਦੋਏ ਰਾਹ। ਇੰਨਾ ਤੇਰੇ ਤੇ ਮੈਂ ਗ੍ਰਹਿ ਚਾੜ ਦਵਾਂ ਜਿਹੜਾ ਬਾਹਮਣ ਵਾਲਾ ਗ੍ਰਹਿ ਹੁੰਦਾ, ਤੇ ਪਾਪ ਦੇ ਇੰਨਾ ਤੂੰ ਫਿਰ ਨਾਮ ਜਪਣੋਂ ਹਟ ਜਾਏਗਾ।
ਜੇ ਦੇਹ ਦੁੱਖ ਲਾਈਐ, ਜੇ ਦੇਹ ਦੁੱਖ ਲਾਈਐ ਪਾਪ ਗ੍ਰਹਿ ਤੋਏ ਰਾਹੋ, ਜੇ ਪਾਪ ਗ੍ਰਹਿ ਤੋਏ ਰਾਹੋ।
ਫਿਰ ਤੂੰ ਜਿੱਥੇ ਰਹਿਣਾ ਹੈ ਉਸ ਮੁਲਕ ਦੀ ਪੋਲੀਟੀਕਲ ਹਾਲਤ ਐਸੀ ਹੋ ਜਾਏ ਭਈ ਤੂੰ ਫਿਰ ਨਾਮ ਛੱਡ ਕੇ ਹਰ ਵੇਲੇ ਅਖਬਾਰ ਪੜ੍ਹਦੇ ਰਹੇਗਾ, ਵੀ ਰੱਤ ਪੀਣੀ ਰਾਜੇ ਹੋਵੇਂ। ਜੇ ਤੇਰੇ ਮੁਲਕ ਦੀ ਹਾਲਤ ਠੀਕ ਨਹੀਂ, ਤੂੰ ਹਰ ਵੇਲੇ ਫਿਰ ਮੁਲਕ ਦੀਆਂ ਗੱਲਾਂ ਕਰੇਗਾ ਕਿ ਨਾਮ ਜਪੇਗਾ? ਅੱਤਵਾਦੀਆਂ ਦੇ ਗੱਲਾਂ ਕਰੇਗਾ ਜਿਉਂ ਜੀ ਰੱਤ ਪੀਣੇ ਰਾਜੇ ਸਿਰੇ ਉੱਪਰੇ ਰੱਖੇ ਇਵੇਂ ਜਾਪੇ ਪਾਓ? ਵੀ ਜੇ ਮੁਲਕ ਦੇ ਸਾਰਾ ਸਿਸਟਮ ਹੀ ਵਿਗੜਿਆ ਹੋਵੇ, ਪੋਲੀਟੀਕਲ ਇੰਨਾ ਖਰਾਬ ਦੇਸ਼ ਚ ਹਾਲ ਹੋ ਰਹੇ, ਤੂੰ ਫਿਰ ਉਸ ਦੁਬਧਾ ਚ ਪੈ ਜਾਏਗਾ, ਉਹਨਾਂ ਦਾ ਹਾਲ ਪੜਿਆ ਕਰੇਗਾ ਕਿ ਕੀ ਕਰਿਆ ਕਰੇਗਾ? ਮਹਾਰਾਜ ਨਾ ਆਹ ਵੀ ਪਹਿਲੂ ਮੋਹਰੇ ਲਿਆਂਦਾ,
ਰੱਤ ਪੀਣੇ
ਰੱਤ ਪੀਣੇ ਆ ਮਨਿਸਟਰ ਰੱਤ ਪੀਣੇ ਹੀ ਹੈ। ਉਹ ਸਾਡੇ ਲਾਹੌਰ ਚ ਸ਼ਹਾਬਦੀਨ ਹੁੰਦਾ ਸੀ, ਉਹਨੇ ਚੌਧਰੀ ਨਾਲ ਇਲੈਕਸ਼ਨ ਲੜਨੀ ਮਿਊਨਸਪੈਲਿਟੀ ਦੀ। ਉਹ ਸ਼ਹਾਬਦੀਨ ਨਾ ਅਸੀਂ ਆਪ ਦੇਖਿਆ ਛੋਟੇ ਹੁੰਦੇ, ਉਹਨੇ ਦੇਗਾਂ ਚਾੜ ਦੇਣੀਆਂ, ਸਾਰਿਆਂ ਨੂੰ ਬੁਲਾ ਲੈਣਾ, ਜਿੰਨੇ ਮੁਸਲਮਾਨ ਹੋਣੇ ਸਾਰੇ ਬੈਠੇ ਹੋਣੇ, ਉਹਨੇ ਜੀ ਜਰਦਾ ਪਲਾ ਐਨ ਛਕਾਈ ਜਾਣਾ, ਨਾਲੇ ਹਰ ਇੱਕ ਨੂੰ ਕਹਿਣਾ ਅੱਜ ਤੁਸੀਂ ਸਾਰੇ ਮੇਰੇ ਜਵਾਈ ਹੋ। ਉਹ ਅਸੀਂ ਕਹਿਣਾ ਇਹ ਚੌਧਰੀ ਕੀ ਕਹਿ ਰਿਹਾ, ਆ ਮੈਂ ਇਸ ਤੋਂ ਕੱਲ ਆਉਣਾ ਰੱਤ ਪੀਣੇ ਰਾਜੇ ਹੁਣ, ਅੱਜ ਤੁਸੀਂ ਸਾਰੇ ਮੇਰੇ ਜਵਾਈ ਹੋ। ਉਹਨਾਂ ਨਾਲ ਬੜੇ ਜਰਦੇ ਖਾਣੇ, ਜਦੋਂ ਖਾ ਖੁ ਕੇ ਹਟ ਜਾਣਾ, ਕਹਿੰਦਾ ਜਿੱਦਣ ਮੈਂ ਬਣ ਗਿਆ ਨਾ ਫਿਰ ਤੁਹਾਡੇ ਮੈਂ ਇਕੱਲੇ ਇਕੱਲੇ ਦਾ ਮੈਂ ਜਵਾਈ ਬਣੂੰਗਾ। ਪਹਿਲਾਂ ਵੋਟਾਂ ਲੈ ਕੇ ਹੱਥ ਜੋੜ ਕੇ ਪਾਉਣਗੇ, ਘਰ ਘਰ ਆਉਣਗੇ ਜੀ, ਤੇ ਜਦੋਂ ਬਣ ਜਾਂਦੇ ਆ ਉਦੋਂ ਰੱਤ ਪੀਣੇ ਰਾਜੇ ਹੋਵੇ, ਰੱਤ ਪੀਣੇ ਰਾਜੇ ਹੋਵੇ, ਰੱਤ ਪੀਣੇ ਰਾਜੇ ਸਿਰੇ ਉੱਪਰ, ਰੱਤ ਪੀਣੇ ਰਾਜੇ ਸਿਰੇ ਰੱਖੀਏ ਲਗਦਾ ਬਾਬਾ ਨਾਨਕ ਹੈ ਕਿਸੇ ਸੀ। ਇੰਨਾ ਚਾਹ ਨਾਮ ਜਪਣ ਦਾ, ਇੰਨਾ ਉਹਦੀ ਬਾਣੀ ਚੋਂ ਕਮਾਲ ਹੈ। ਔਰ ਅਸੀਂ ਵੀ ਸਾਰੀ ਸਿੱਖੀ ਐਸੀ ਹੈ ਵੀ ਬਾਕੀ ਸਭ ਕੁਛ ਕਰੀ ਚੱਲੂ, ਪਰ ਜੋ ਬਾਬਾ ਨਾਮ ਜਪਣ ਵਾਲੀ ਗੱਲ ਕਹਿੰਦਾ ਉਹਦੇ ਤੇ ਟੀਕੇ ਲਿਖਣ ਵਾਲੀ ਸਾਰੀ ਉਹਦੇ ਤੂੰ ਤਿਲਕ ਜਾਵਾਂਗੇ। ਉਹ ਹਾਂ ਜੀ ਇਹ ਵੀ ਤੇ ਜ਼ਰੂਰੀ ਹੈ, ਪਰ ਆਹ ਵੀ ਤੇ ਜਿਹੜਾ ਕੰਮ ਸਾਰੇ ਚੱਲ ਰਿਹਾ ਇਹ ਵੀ ਤੇ ਕਰਨਾ ਹੀ ਹੈ ਨਾ। ਆਹ ਮਹਾਰਾਜ ਕਹਿੰਦਾ ਕੀ ਤੂੰ ਹੈ ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ, ਲੈ ਹੁਣ ਤੈਨੂੰ ਮੈਂ ਬਹੁਤ ਵੱਡਾ ਯੋਗੀ ਬਣਾ ਦਿੰਦਾ, ਤੈਨੂੰ ਬਰਫਾਂ ਦੇ ਵਿੱਚ ਭੇਜ ਕੇ ਤੇਰੇ ਕੱਪੜੇ ਮੈਂ ਅੱਗ ਦੇ ਬਣਾ ਦੇਵਾਂ ਜਿਹੜਾ ਤੈਨੂੰ ਪਾਲਾ ਨਾ ਲੱਗੇ। ਹੁਣ ਬੜੇ ਬੜੇ ਤਪੱਸਵੀਆਂ ਦੀ ਮਹਾਰਾਜ ਖੱਲ ਲਾਉਣ ਲੱਗੇ ਵੀ ਜੇ ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ, ਤੇ ਉਹ ਹਵਾ ਦੇ ਹੀ ਆਸਰੇ ਜੀਂਦੇ ਹੋਣ, ਉਹਨਾਂ ਨੂੰ ਖਾਣ ਦੀ ਵੀ ਨਾ ਲੋੜ ਹੋਵੇ।
ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ ਹੈ ਤੇ ਫਿਰ ਤੇਰੇ ਆਲੇ ਦੁਆਲੇ ਮੈਂ ਸੁਰਗਾਂ ਦੀਆਂ ਮੋਹਣੀਆਂ ਇਸਤਰੀਆਂ ਨਾਚ ਕਰ ਰਹੀਆਂ ਹੁਣ ਤੇਰੇ ਸਾਹਮਣੇ ਫਿਰ ਤੂੰ ਨਾਮ ਜਪਣਾ ਛੱਡ ਦੇਗਾ ਆਹਾ ਕਿੱਥੇ ਪਹੁੰਚਦੇ ਮਹਾਰਾਜ ਇਹ ਅੱਗੀ ਪਾਲਾ ਕੱਪੜ ਸੁਰਗੇ ਦੀਆਂ ਮੋਹਣੀਆਂ ਇਸਤਰੀਆਂ ਹੋ ਓਏ ਮਤ ਕੋਈ ਹੈ ਨੀ ਸਭ ਕੁਛ ਹੈ ਜੋ ਲਿਖਿਆ ਹੈ ਪਰ ਗੁਰਸਿੱਖੇ ਨਾ ਤੂੰ ਵੀ ਉੱਤੇ ਚੜ ਜਾਂਦਾ ਹੈ ਸੁਰਗੇ ਦੀਆਂ ਮੋਹਣੀਆਂ ਇਸਤਰੀਆਂ ਹੋ ਸੁਰਗੇ ਦੀਆਂ ਮੋਹਣੀਆਂ ਇਸਤਰੀਆਂ ਹੋ ਓਏ ਤੇ ਸਾਰੀਆਂ ਜਾਣ ਵਾਲੀਆਂ ਚੀਜ਼ਾਂ ਨਾਨਕ ਸਭ ਪਰ ਕਿਉਂ ਮਹਾਰਾਜ ਨੇ ਜਪ ਬਾਣੀ ਚ ਕਿਹਾ ਸਵਸਥ ਆਖੇ ਬਾਣੀ ਸੋਹਾ ਸਦਾ ਮਨ ਚਾਹੇ ਸਤ ਸੋਹਾ ਸਦਾ ਮਨ ਚਾਹੇ
ਸਤ ਸੋਹਾ ਸਦਾ ਮਨ ਚਾਹੇ
ਰਾਗ ਭੁਪਾਲੀ ਸਤੇ ਸੋਹਾ ਸਦਾ ਆਸ ਲਫ਼ਜ਼ ਮਹਾਰਾਜ ਦਾ ਆਪਣਾ ਇਹਨਾਂ ਨੇ ਟੀਕੇ ਵਾਲਿਆਂ ਨਾਲ ਆਸ ਦਾ ਮਤਲਬ ਕਰ ਦਿੱਤਾ ਮਾਇਆ ਜਪ ਬਾਣੀ ਦਾ ਪਾਠ ਕਰਦੇ ਆ ਆਸ ਬੜਾ ਅਜੀਬ ਲਫ਼ਜ਼ ਹੈ ਮਹਾਰਾਜ ਕਹਿੰਦਾ ਆਸ ਭਗਤੀ ਹੈ ਹਿੰਦੂ ਸਵਸਥ ਆਸ ਜੈ ਜੈਕਾਰ ਕਰਦੇ ਸੀ ਮੈਂ ਕਹਿੰਦੀ ਜੈ ਜੈਕਾਰ ਕਰਦਾ ਸਵਸਥ ਕਹਿੰਦੇ ਜੈ ਜੈਕਾਰ ਕਰਨ ਨੂੰ ਆਥੇ ਮੈਂ ਭਗਤੀ ਕਰਦਾ ਉਹ ਹੀ ਮੇਰੀ ਜੈ ਜੈਕਾਰ ਆ ਰੱਬ ਦੀ ਆਸਣ ਦੀ ਦਾਤਾ
ਕਰਤਾ ਸਿੱਖਣਾ ਕੀ ਹੈ? ਸ਼ਬਦ ਦੀ ਕਮਾਈ ਕਰਨੀ, ਹੋਰ ਇੱਕ ਸਿੱਖਣਾ ਕਿ ਤੁਹਾਡਾ ਵੀ ਸਾਰਾ ਇਹਦੇ ਮਿਹਨੇ ਸਿੱਖੋ ਜੀ, ਸ਼ਬਦ ਦੇ ਸਾਰਾ ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਦੀ ਟੇਕ ਕੀ ਹੈ? ਤਾਂ ਗੁਰ ਦਿੱਤਾ, ਤਾਂ ਗੁਰ ਕਾ ਸ਼ਬਦ
ਫਿਰਨ ਮਿੱਟੇ ਨਿਤ ਨੇ Oh, ਖਾਲਸਾ ਵਾਹਿਗੁਰੂ ਜੀ ਕੀ
ਸਤਿਗੁਰ ਕੀ ਬਾਣੀ ਸਤ ਸਤ ਕਰ ਮਾਨੋ ਇਉਂ ਆਤਮ ਰਾਮੇ ਲੀਨਾ ਹੈ ਮਹੱਲਾ ਤੀਜਾ ਸ਼ਲੋਕ ਮਹੱਲਾ ਤੀਜਾ ਪਰਾਈ ਅਮਾਨ ਕਿਉਂ ਰੱਖੀਐ ਦਿੱਤੀ ਹੂੰ ਸੁਖ ਹੋਏ ਗੁਰ ਕਾ ਸ਼ਬਦ ਗੁਰ ਥੈਂ ਟਿਕੈ ਹੋਰ ਥੈ ਪ੍ਰਗਟ ਨਾ ਹੋਏ ਪਰਾਈ ਅਮਾਨ ਕਿਉਂ ਰੱਖੀਐ ਦਿੱਤੀ ਹੂ ਸੁਖ ਹੋਏ ਗੁਰ ਕਾ ਸ਼ਬਦ ਗੁਰ ਥੈਂ ਟਿਕੈ ਹੋਰ ਥੈ ਪ੍ਰਗਟ ਨਾ ਹੋਏ ਅੰਨੇ ਵਸੇ ਮਾਣਕ ਪਾਇਆ ਘਰੇ ਕਹੇ ਵੇਚਣ ਜਾਏ ਉਨਾ ਪਰਖ ਨਾ ਆਵੇ ਅੱਡ ਨਾ ਪੱਲੇ ਪਾਏ ਜੇ ਆਪ ਪਰਖ ਨਾ ਆਵੇ ਤਾਂ ਪਾਰਖੀਆਂ ਥਾਵੋਂ ਲਿਓ ਪਰਖਾਏ ਜੇ ਉਸ ਨਾਲ ਚਿੱਤ ਲਾਏ ਤਾਂ ਵੱਥ ਲਹਿ ਨੌ ਨਿਧ ਪੱਲੇ ਪਾਏ ਘਰੇ ਹੁੰਦੇ ਧਨ ਜਗ ਭੁਖਾਮਵਾ ਬੇਨ ਸਤਿਗੁਰ ਸੋਜੀ ਨਾ ਹੋਏ ਸ਼ਬਦ ਸੀਤਲ ਮਾਨੇ ਤਨ ਵਸੈ ਤਿੱਥੇ ਸੋਗ ਵਿਯੋਗ ਨਾ ਕੋਏ ਵਸਤ ਪਰਾਈ ਆਪ ਗਰਭ ਕਰੇ ਮੂਰਖ ਆਪ ਗਣਹਾਏ ਨਾਨਕ ਬਿਨ ਬੂਜੇ ਕਿਨੇ ਨਾ ਪਾਇਓ ਫਿਰ ਫਿਰ ਆਵੈ ਜਾਏ ਮਹੱਲਾ ਤੀਜਾ ਮਨੇ ਆਨੰਦ ਪਿਆ ਮਿਲਿਆ ਹਰ ਪ੍ਰੀਤਮ ਸਰਸੇ ਸੱਜਣ ਸੰਤ ਪਿਆਰੇ ਜੋ ਤੁਰ ਮਿਲੇ ਨਾ ਵਿਛੜੇ ਕਬਹੂ ਜੇ ਆਪੇ ਮੇਲੇ ਕਰਤਾਰੇ ਅੰਤਰੇ ਸ਼ਬਦ ਰਵਿਆ ਗੁਰ ਪਾਇਆ ਸਗਲੇ ਦੁਖ ਨਵਾਰੇ ਹਰ ਸੁਖ ਦਾਤਾ ਸਦਾ ਸਲਾਹੀ ਅੰਤਰੇ ਰੱਖਾਂ ਉਰਤਾਰੇ ਮਨਮੁਖ ਤਿੰਨ ਕੀ ਬਖੀਲੀ ਕੇ ਕਰੇ ਜੇ ਸੱਚੇ ਸ਼ਬਦੇ ਸਵਾਰੇ ਉਹਨਾਂ ਦੀ ਆਪ ਪਤ ਰੱਖਸੀ ਮੇਰਾ ਪਿਆਰਾ ਸਰਣਾਗਤ ਪਏ ਗੁਰਦੁਆਰੇ ਨਾਨਕ ਗੁਰਮੁਖ ਸੇ ਸੁਹੇਲੇ ਪਏ ਮੁਖ ਊਜਲ ਦਰਬਾਰੇ ਪੌੜੀ ਇਸਤਰੀ ਪੁਰਖੇ ਬਹੁ ਪ੍ਰੀਤ ਮਿਲ ਮੋਹ ਵਧਾਇਆ ਪੁੱਤਰ ਕਲੱਤਰ ਨਿਤ ਵੇਖੇ ਵਿਕਸੇ ਮੋਹੇ ਮਾਇਆ ਦੇਸੇ ਪ੍ਰਦੇਸੇ ਧਨ ਚੁਰਾਏ ਆਣ ਮੋਹੇ ਪਾਇਆ ਅੰਤ ਹੋਵੇ ਵੈਰ ਵਿਰੋਧ ਕੋ ਸਕੇ ਨਾ ਛਡਾਇਆ ਨਾਨਕ ਵਿਣ ਨਾਵੇਂ ਤ੍ਰਿਗ ਮੋਹ ਜਿਤ ਲੱਗ ਦੁੱਖ ਪਾਇਆ ਨਾਨਕ ਵਿਣ ਨਾਵੇਂ ਤ੍ਰਿਗ ਮੋਹ ਜਿਤ ਲੱਗ ਦੁੱਖ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Thank you. पहली पौड़ी दा अगली पौड़ी ना कनेक्शन होएगा, अगली दा उथू अगली नाल, ए बड़ा सिलसिलेवार मजबून है सारी वार। मत समझो कि एक पौड़ी तू बाद जड़ी अगली पौड़ी है जिदा दी चया लिख दिती, नहीं। पहली पौड़ी सी ज्ञान, उन्हें अपना आप आपे बनाया। दूजी चीज उन्हें रचना कीती नाम दी, ते जे सब कुछ देखना तेनू जिंद देने वाला भी ओ ही है, ते तू अपने मन दा आसन लवा ते अंदर चा ना तू उन्हू जाप, तेनू सब कुछ ही ओदी कुदरत दा पता लग जाऊ। इस करके पहली पौड़ी दसी पी उन्हें अपना आप बनाया, ते दूसरी नाम दी रचना कीती कुदरत। हुण बनाउन लगा जी जंत, उन्हें फिर की कीता, उन्हें फिर इस दे विच पहला ते अपना आप बनाया, आप ही साजिया सी उन्हें, फिर उन्हें नां दी रचना कीती ते फिर उन्हें की बनाया ए नानक जी उपाय है नानक जी उपाय है लिखना जमीन दे उत्ते धरती दे उत्ते लाइफ भेजी जी बनाए और फिर जी एने बनाए उना नू कंट्रोल करनू एक कंट्रोल रूम रखिया वो जो कंट्रोल रूम सी वो सी धर्मराज दी कचहरी ते धर्मराज लिखना मैं ਦੀ ਸਭ ਕਿਉਂਕਿ ਚਾਰ ਜੂਨੇ ਇਸ ਧਰਤੀ ਤੇ ਹੈ ਅੰਡਜ ਜੇਰਜ ਸੇਤ ਅਜ ਉਤ ਭੁਜ ਇਹਨਾਂ ਚੋਂ ਜੂਨਾਂ ਚ ਜਿੰਨੇ ਜੀਵ ਸੀ ਉਹਨਾਂ ਦੇ ਕਰਮ ਕਾਂਡ ਉਹਨਾਂ ਦਾ ਜੋ ਕਰਤੂਤ ਜੋ ਕੁਛ ਉਹਨਾਂ ਨਾਲ ਕਰਨਾ ਸੀ ਉਹਦੇ ਕੰਟਰੋਲ ਲਈ ਫਿਰ ਇੱਕ ਕੰਟਰੋਲ ਰੂਮ ਬਣਾਇਆ ਉਹਨੂੰ ਇੱਕ ਕਿਸਮ ਦਾ ਟਰਾਂਜ਼ੀਸ਼ਨ ਕੈਂਪ ਕਹਿ ਲਓ ਕਿ ਜਿਹੜੀਆਂ ਜੀਵਾਂ ਚੋਂ ਆਤਮਾ ਨਿਕਲ ਕੇ ਜੀਵ ਅੱਗੇ ਜਾਣਗੇ ਉਹ ਇੱਕ ਥਾਂ ਪਹਿਲਾਂ ਇਕੱਠੇ ਹੁੰਦੇ ਹੈ ਜਿੱਥੇ ਉਹਨਾਂ ਦਾ ਹਿਸਾਬ ਕਿਤਾਬ ਹੁੰਦਾ ਹੈ ਉਹ ਟਰਾਂਜ਼ੀਸ਼ਨ ਕੈਂਪ ਆ ਉੱਥੋਂ ਬਾਅਦ ਫਿਰ ਧਰਮਰਾਜ ਜਿਹੜਾ ਬਹਾਲਿਆ ਹੈ ਉਹ ਫਿਰ ਗਾਂ ਜੂਨਾਂ 'ਚ ਭੇਜਦਾ ਕਿੱਧਰ ਭੇਜਦਾ ਹੈ ਇਸ ਕਰਕੇ ਸਾਰਿਆਂ ਹੀ ਅਗਲੀ ਪੌੜੀ 'ਚ ਮਹਾਰਾਜ ਨੇ ਸਾਫ਼ ਕਰ ਦਿੱਤਾ ਕਿ ਨਾਨਕ ਜੀਓ ਅਪਾਇਕ ਹੈ ਲਿਖੇ ਨਾਮ ਹੈ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚੇ ਨਿਬੜੈ ਉੱਥੇ ਸੱਚੇ ਦਾ ਜਾ ਕੇ ਫਿਰ ਸੱਚ ਨਿਬੜਦਾ ਹੈ ਉਹ ਧਰਮਰਾਜ ਨੂੰ ਇੱਕੋ ਹੀ ਹੁਕਮ ਹੈ ਕਿ ਸਭ ਤੋਂ ਜਿਹੜੀ ਤੂੰ ਚੀਜ਼ ਵਾਚਣੀ ਹੈ ਉਹ ਵਾਚ ਪਈ ਕਿਸੇ ਨਾਲ ਨਾਮ ਕਿੰਨਾ ਕੁ ਜਪਿਆ ਹੈ ਉਹ ਨਾਮ ਨੂੰ ਲਿਖਦਾ ਹੈ ਬਾਕੀ ਅਵਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ ਉਸ ਦੇ ਉਸ ਦਰਗਾਹ ਦੇ ਵਿੱਚ ਜਾਂ ਉਸ ਜਿੱਥੇ ਉਹ ਕੰਟਰੋਲ ਰੂਮ ਹੈ ਸਾਰਾ ਜਿੱਥੇ ਧਰਮਰਾਜ ਬੈਠਾ ਅਤੇ ਸਭ ਕੁਛ ਉਹ ਜਿਹਨੂੰ ਮੁਸਲਮਾਨ ਅਜ਼ਰਾਈਲ ਫਰਿਸ਼ਤਾ ਵੀ ਕਹਿੰਦੇ ਹੈ ਸਾਰਿਆਂ ਨਾਲ ਮੰਨਿਆ ਹੈ ਵੀ ਧਰਮ ਖੰਡ ਜਿਹੜਾ ਹੈ ਇਹ ਹੈ ਹੀ ਧਰਮਰਾਜ ਦਾ ਕਿਉਂ ਰਾਤੀ ਰੁੱਤੀ ਥਿੱਥੀ ਵਾਰ ਪਵਨ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਇਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਉੱਥੇ ਕੀ ਹੁੰਦਾ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਹਿਨ ਪੰਚ ਪ੍ਰਵਾਨ ਜਿਹੜੇ ਸੁਣਿਆ ਅਤੇ ਮੰਨਿਆ ਦੀ ਅਵਸਥਾ ਲੰਘ ਜਾਂਦੇ ਹਨ ਉਹ ਪੰਚ ਪ੍ਰਵਾਨ ਪੰਚ ਪ੍ਰਧਾਨ ਉੱਥੇ ਉਹਨਾਂ ਦੀ ਉਹਨਾਂ ਦਾ ਸਾਰਾ ਸਭ ਤੋਂ ਵੱਡੀ ਇੱਜ਼ਤ ਹੁੰਦੀ ਅਤੇ ਉਹ ਇਸ ਤਿੱਥੇ ਪੰਜ ਪ੍ਰਵਾਨ ਨਜ਼ਰੀ ਕਰਮ ਪਵੇ ਨਿਸ਼ਾਨ ਜਿਨ੍ਹਾਂ ਦੇ ਉੱਤੇ ਮੱਥੇ ਦੇ ਜਾਂ ਜਿਨ੍ਹਾਂ ਨੂੰ ਨਾਮ ਜਪਣ ਵਾਲਾ ਵੀਜ਼ਾ ਮਿਲ ਜਾਂਦਾ ਹੈ ਨਿਸ਼ਾਨ ਦਾ ਮਤਲਬ ਹੈ ਵੀਜ਼ਾ ਮਿਲਣਾ ਜਿਸੇ ਕਿਸ ਤਰ੍ਹਾਂ ਮੁਲਕ 'ਚ ਐਂਟਰ ਹੋਣਾ ਹੋਏ ਤਾਂ ਉਹਦਾ ਵੀਜ਼ਾ ਲੈਣਾ ਪੈਂਦਾ ਇਸ ਤਰ੍ਹਾਂ ਇਸ ਧਰਤੀ 'ਤੇ ਜਿਹੜੇ ਬੰਦੇ ਨਾਮ ਜਪ ਲੈਂਦੇ ਆ ਉਹਨਾਂ ਨੂੰ ਇੱਕ ਵੀਜ਼ਾ ਮਿਲ ਜਾਂਦਾ ਨਾਮ ਦਾ ਨਿਸ਼ਾਨ ਹੈ ਉਹਨੂੰ ਨਿਸ਼ਾਨ ਕਿਹਾ ਸਾਚੀ ਦਰਗੇ ਕਾ ਨਿਸ਼ਾਨ ਸੋ ਇੱਥੇ ਪੰਜ ਕੱਚ ਪਕਾਈ ਉੱਥੇ ਪਾਏ ਉੱਥੇ ਜਾ ਕੇ ਪਤਾ ਲੱਗਦਾ ਵੀ ਕਿੰਨਾ ਕੁ ਕਿਹੜਾ ਕੱਚਾ ਅਤੇ ਕਿਹੜਾ ਪੱਕਾ ਸੰਤ ਹੈ ਇੱਥੇ ਤਾਂ ਸੰਤ ਗੁਹਾ ਲੈਣਗੇ ਅੱਗੇ ਜਾ ਕੇ ਪਤਾ ਲੱਗੂ ਵੀ ਕਿੰਨਾ ਕੁ ਕੱਚ ਹੈ ਅਤੇ ਕਿੰਨਾ ਕੁ ਪਿੱਚ ਹੈ ਅਤੇ ਕਿੰਨਾ ਕੁ ਪੱਕਾ ਕੋਈ ਕੱਚ ਪਕਾਈ ਉੱਥੇ ਪਾਏ ਬਾਬਾ ਨਾਨਕ ਕਹਿੰਦਾ ਮੈਂ ਤਾਂ ਗਿਆ ਨਾਨਕ ਗਿਆ ਤੂੰ ਵੀ ਜਪ ਕੇ ਜਾ ਕੇ ਦੇਖ ਲੈ ਜਾਪੇ ਜਾਏ ਤੂੰ ਜਪ ਕੇ ਉੱਥੇ ਜਾ ਸਕਦਾ ਹੋਰ ਕੋਈ ਕਰਮ ਕਾਂਡ ਦਾ ਤਰੀਕਾ ਨਹੀਂ ਜਿਹੜਾ ਉੱਥੇ ਤੱਕ ਪਹੁੰਚ ਸਕਦਾ ਨਾਨਕ ਗਿਆ ਜਾਪੇ ਜਾਏ ਇਸ ਕਰਕੇ ਜਪ ਕੇ ਤੂੰ ਉੱਥੇ ਜਾਏਗਾ ਉੱਥੇ ਧਰਮਰਾਜ ਦੇ ਹਜ਼ੂਰ ਸਾਰੀ ਜੋ ਚੀਜ਼ ਵਰਤਦੀ ਹੈ ਉੱਥੇ ਮਹਾਰਾਜ ਨੇ ਇਸ ਪੌੜੀ 'ਚ ਸਾਫ਼ ਹੀ ਲਿਖ ਦਿੱਤਾ ਵੀ ਨਾਨਕ ਜੀ ਉਪਾਏ ਕਹਿ ਲਿਖੇ ਨਾਮ ਹੈ ਧਰਮ ਬਹਾਲਿਆ ਪਹਿਲਾਂ ਉਹਨੇ ਆਪਣਾ ਆਪ ਬਣਾਇਆ ਫਿਰ ਉਹਨੇ ਨਾਮ ਦੀ ਰਚਨਾ ਕੀਤੀ ਫਿਰ ਉਹਨੇ ਆ ਕੁਦਰਤ ਬਣਾਈ ਕੁਦਰਤ ਬਣਾ ਕੇ ਉਹਦੇ ਵਿੱਚ ਫਿਰ ਲਾਈਫ ਪਾਈ ਜੀਵ ਜੰਤ ਆਏ ਉਹਨਾਂ ਜੀਵ ਜੰਤਾਂ ਦਾ ਸਾਰਿਆਂ ਦਾ ਕੰਟਰੋਲ ਕਰਨ ਲਈ ਪੌੜੀ ਦੀ ਅਖੀਰਲੀ ਲਾਈਨ ਲਾਈ ਜਿਹੜੀ ਕਿ ਰਹਾਉ ਹੁੰਦੀ ਪੌੜੀ ਦਾ ਉਹ ਲਿਖਿਆ ਲਿਖ ਨਾਮ ਤਾਰਨ ਲਿਖ ਨਾਮ ਤਾਰਨ ਲਿਖੇ ਨਾਮ ਨਾਮੇ ਧਰਮ ਬਹਾਲਿਆ ਨਾਨਕ ਜੀ ਲਿਖ ਨਾਮੇ ਧਰਮ ਬਹਾਲਿਆ ਪੌੜੀ ਨਾਨਕ ਜੀ ਉਪਾਏ ਕਹਿ ਲਿਖ ਨਾਮੇ ਧਰਮ ਬਹਾਲਿਆ ਨਾਨਕ ਜੀ ਉਪਾਏ ਕਹਿ ਲਿਖ ਨਾਮੇ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜ ਉੱਥੇ ਸੱਚੇ ਹੀ ਸੱਚ ਨਿਬੜੇ ਚੁਣਵਾਖ ਕਦੇ ਜਗਮਾਇਆ ਕਿਆ ਪ੍ਰਤੱਖ ਹੈ ਉੱਥੇ ਕਿਉਂ ਲੱਗਾ ਕਤਾਰਾਂ ਬਣੀਆਂ ਪਈਆਂ ਉਹਨਾਂ ਚ ਜੇ ਕੋਈ ਉਹੋ ਜਿਹਾ ਘੁਸੜ ਜਾਂਦਾ ਹੈ ਨਾ ਗਲਤੀ ਨਾ ਇੱਕ ਤੇ ਨਿਸ਼ਾਨ ਵਾਲਿਆਂ ਦੀ ਨਾਮ ਜਪਣ ਵਾਲਿਆਂ ਦੀ ਲਾਈਨ ਹੈ ਉਹਨਾਂ ਦੇ ਵਿੱਚ ਕਈ ਦੂਸਰੇ ਘੁਸੜ ਜਾਂਦੇ ਹੈ ਉਹ ਮਹਾਰਾਜ ਕਹਿੰਦੇ ਉਹਨਾਂ ਦੇ ਐਨ ਪਹਿਰੇਦਾਰ ਤਿਆਰ ਹੁੰਦੇ ਉਹ ਕਹਿੰਦੇ ਆਹ ਕੌਣ ਆ ਵਿੱਚ ਵੜ ਗਿਆ ਹੋਇਆ ਚੁਣ ਵੱਖ ਕੱਢੇ ਜਜਮਾਲਿਆ ਚੁਣ ਵੱਖ ਕੱਢੇ ਜਜਮਾਲਿਆ ਚੁਣ ਵੱਖ ਕੱਢੇ ਜਜਮਾਲਿਆ ਆਹ ਵਿੱਚ ਕਿਹੜੇ ਬੜੇ ਆਉਂਦੇ ਆ ਤੇਰੇ ਨਾ ਹੀ ਰੱਤੇ ਸੇ ਜਿਣ ਗਏ ਉਹ ਥਾਂ ਨਾ ਪਾਏ ਨੂੰ ਕੂੜਿਆ ਉਹ ਕਹਿੰਦੇ ਇਹਨਾਂ ਨੂੰ ਕੱਢੋ ਇਹਨਾਂ ਨੂੰ ਕਾਲਾ ਮੂੰਹ ਕਰਕੇ ਤੇ ਦੁਰਲਖ ਚ ਭੇਜੋ ਪਾਣੀ ਸੱਤੋ ਸੱਤ ਹੈ ਇਹਦੇ ਚ ਕੋਈ ਤਖਾਈਅਲ ਨਹੀਂ ਹੈ ਕੋਈ ਪੋਇਟਰੀ ਵਾਂਗੂ ਉਡਾਨ ਨਹੀਂ ਹੈ ਵੀ ਇਹ ਆਈਡੀਓਲੋਜੀ ਨਹੀਂ ਹੈ ਮਹਾਰਾਜ ਦੀ ਬਾਣੀ ਇਹ ਸੱਚ ਹੀ ਸੱਚ ਹੈ ਜੋ ਅੱਗੇ ਵਰਤ ਰਿਹਾ ਇਹ ਹੁਣ ਰੋ ਕਿੰਨੇ ਕੁ ਸਾਲਾਂ ਤੋਂ ਕਿੰਨੀ ਦੁਨੀਆਂ ਗਾਉਂਦੀ ਆ ਰਹੀ ਵਾਰ ਨੂੰ ਉਹ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਵਾਰ ਕੀ ਕਹਿੰਦੀ ਬਾਬਾ ਨਾਨਕ ਸੱਚ ਦੱਸ ਰਿਹਾ ਵੀ ਅੱਗੇ ਕੀ ਹੁੰਦਾ ਹੈ ਮੌਤ ਦਾ ਜਦੋਂ ਮੌਤ ਆਉਂਦੀ ਹੈ ਉੱਥੋਂ ਬਾਅਦ ਅੱਗੇ ਕਿੱਥੇ ਕਿਹੜੇ ਟਰਾਂਜੀਸ਼ਨ ਕੈਂਪ 'ਚ ਜਾਂਦਾ ਹੈ ਕਿਹੜਾ ਕੰਟਰੋਲ ਰੂਮ ਉਹ ਦੇਖਦਾ ਤੇ ਕਿੱਦਾਂ ਉੱਥੇ ਕਤਾਰਾਂ ਲੱਗੀਆਂ ਉੱਥੇ ਸੱਚੇ ਹੀ ਸੱਚ ਨਿਬੜੇ ਕਾਲੇ ਦੋਜ਼ਖ ਚਾਲਿਆ ਇਹ ਦੋਜ਼ਖ ਹੋ ਨਹੀਂ ਆ ਕੋਈ ਨਰਕ ਜਾਂ ਸਾਰਾ 84 ਲੱਖ ਜੂਨਾਂ ਹੀ ਨਰਕ ਨੇ ਜਿਤਨੇ ਨਰਕ ਸੋ ਮਨਮੁਖ ਭੋਗੇ 84 ਲੱਖ ਨਰਕ ਇਹ ਵੀ ਨਰਕ ਹੀ ਹੈ ਜੂਨਾਂ ਚ ਆਉਣਾ ਰਹਿਦਾ ਵੀ ਇੱਕ ਕੈਂਪ ਹੈ ਟਰਾਂਜੀਸ਼ਨ ਨਰਕ ਦਾ ਲੇਕਿਨ ਜੂਨਾਂ ਨੂੰ ਵੀ ਨਰਕ ਕਹੇ ਆ ਮੋਰੀ ਦੇ ਕੀੜੇ ਦੇਖੋ ਤੁਸੀਂ ਗੰਦੀ ਨਾਲੀ ਦੇ ਜਿਹੜੇ ਕੀੜੇ ਆ ਜੀਵ ਆ ਉਹ ਨਰਕ ਨਹੀਂ ਤੇ ਹੋਰ ਕੀ ਉਹਨਾਂ ਨੂੰ ਫਿਰ ਉਹ ਨਰਕ 84 ਲੱਖ ਨਰਕ ਜਿਤਨੇ ਨਰਕ ਸੋ ਮਨਮੁਖ ਭੋਗੇ ਗੁਰਮੁਖ ਲੇਪ ਨਾ ਮਾਸਾ ਹੈ ਇਸ ਕਰਕੇ ਜਿਹੜੇ ਸਾਰੇ ਨਰਕ ਵੀ ਹੈ ਧਰਮਰਾਜ ਦੀ ਕਚਹਿਰੀ ਵੀ ਹੈ ਉੱਥੇ ਆ ਸਭ ਕੁਛ ਨਕਸ਼ਾ ਬੰਨ ਦਿੱਤਾ ਕਿੱਦਾਂ ਕਤਾਰਾਂ ਲੱਗੀਆਂ ਕਿੱਦਾਂ ਸਭ ਕੁਛ ਹੁੰਦਾ ਤੇ ਉੱਥੇ ਉਹਨਾਂ ਨੂੰ ਥਾਂ ਹੈ ਨੀ ਧਰਮਰਾਜ ਕਾਹਦੇ ਲਈ ਬਹਾਲਿਆ ਉਹ ਸਿਰਫ ਜਿਹੜੇ ਨਾਮ ਜਪਣ ਵਾਲੇ ਬੰਦੇ ਹੈ ਉਹਨਾਂ ਦੀ ਉਹ ਇੱਜ਼ਤ ਕਰਦਾ ਉਹਨਾਂ ਦਾ ਸਭ ਕੁਛ ਕਰਦਾ ਇਸ ਕਰਕੇ ਇਹ ਪੌੜੀ ਐਡੀ ਵੱਡੀ ਹੈ ਇਹਦੀ ਸੱਚਾਈ ਖੋਲ ਕੇ ਮਹਾਰਾਜ ਨਾਲ ਰੱਖ ਦਿੱਤੀ ਹੈ ਥਾਂ ਨਾ ਪਾਇਨ ਤੂਰਿਆ ਕਾਲੇ ਤੋਂ ਜਿੱਤ ਜਾਣਿਆ ਤੂੰ ਕਾਲੇ ਤੋਂ ਜਿੱਤ ਜਾਣਿਆ ਤੇਰੇ ਨਾਏ ਰੱਤੇ ਸੇ ਜਣ ਤੇਰੇ ਨਾਏ ਰੱਤੇ ਸੇ ਜਣ ਤੇਰੇ ਨਾਏ ਰੱਤੇ ਸੇ ਜਣ ਹਾਰ ਗਏ ਜਿਹੜੇ ਮਾਇਆ ਨਾਲ ਠੱਗੇ ਗਏ ਇੱਥੇ ਉੱਥੇ ਜਾ ਕੇ ਹਾਰ ਗਏ ਹਾਰ ਗਏ ਸਿੱਠਗਨ ਹਾਰ ਗਏ ਸਿੱਠਗਨ ਲਿਖ ਨਾਮੇ ਧਰਮ ਬਹਾਲਿਆ ਲਿਖ ਨਾਮੇ ਧਰਮ ਬਹਾਲਿਆ ਭਈ ਉੱਥੇ ਧਰਮਰਾਜ ਦਾ ਕੋਈ ਐਸਾ ਸ਼ਬਦ ਮਿਲ ਸਕਦਾ ਹੈ ਜਿਹੜਾ ਸਾਨੂੰ ਕਲੀਅਰ ਕਰ ਸਕੇ ਭਈ ਉਹਨੂੰ ਧਰਮਰਾਜ ਨੂੰ ਕੀ ਹੁਕਮ ਹੈ आओ शब्द महले तीजे दा लईए जेड़ा कपाट खोल के रख दिंदा पी उथे की वरत रहा ते महला तीजा कहंदा मन मेरे नाम मेरा ते सुख रखियो तेरे नाए रत्ते से जन गए इस करके जेडे नाम नाल रत्ते है ओ उथे उना दी की हालत है धर्म राए नु हुकम है वह सच्चा धर्म विचारे वह सच्चा धर्म विचारे हुण पौड़ी दी अखीरली लाइन खुल गई होनी वह लिखे नाम है धर्म बहालिया धर्म राजा बहालिया ही सिर्फ नाम जपन आलियां दी सहूलत ली जा उथे उना दी कुछ पुछ है बाकिया दी कोई पुछ नहीं इस करके महाराज शब्द एथों शुरू करदे ने श्री राग महला तीजा हर जी सच्चा सच तू
हर जी सच्चा सच तू
हर जी ओ सच्चा ए हर जी पौड़ी चलनी है ओदे नाल पहला सलोक चलने है सच्चा तेरे खंड सच्चे ब्रह्मांड सच्चे तेरे लो सच्चे आकार इस करके आज सब ही सच ही सच डिस्कस होना इस करके महाराज शब्द इथों शुरू कर देने महला तीजा हर जी सच्चा सच
तेरे ची